ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁੜਿਆ ਹੋਇਆ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਐਤਵਾਰ ਹੈ ਔਰ ਦਿਨ ਐਤਵਾਰ ਵਾਲੇ ਦਿਨ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਜੀ। ਮੈਂ ਉਹਨਾਂ ਦਾ ਬੜਾ ਹਾਰਦਿਕ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮੋਰਨਿੰਗ
ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਹਾਂਜੀ, ਸਤਿ ਸ਼੍ਰੀ ਅਕਾਲ। ਅਤੇ ਵੈਸੇ ਮੈਂ ਦੱਸੇ ਦਿੱਤਾ ਮੁਕਤਸਰ ਸਾਹਿਬ ਨੂੰ, ਕਿਉਂਕਿ ਆਪਣੀ ਗੱਲ ਹੋਈ ਸੀਗੀ ਕੱਲ੍ਹ, ਅਤੇ ਕਿਤੇ ਰਾਤ ਵਿਚਾਲੇ ਤਾਂ ਨਹੀਂ ਚਲੇ ਗਏ ਬਾਹਰ? ਵਾਕਈ ਮੁਕਤਸਰ ਸਾਹਿਬ ਹੀ ਹੋ ਜਾਂ ਕਿਤੇ?
ਰਾਤ ਵਿਚਾਲੇ ਨਹੀਂ, ਦਿੱਲੀ ਵਾਲੇ ਆਵਾਜ਼ਾਂ ਮਰੀ ਜਾਂਦੇ ਵੈਸੇ।
ਅੱਛਾ,
ਕਿਉਂਕਿ ਕੱਲ੍ਹ ਨੂੰ ਤੁਹਾਨੂੰ ਯਾਦ ਹੀ ਹੋਣਾ ਕਿ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ
ਜੀ।
ਤੇ ਮੈਨੂੰ ਕੱਲ ਪਤਾ ਲੱਗ ਗਿਆ ਸੀਗਾ
ਤੇ
ਬਾਕੀ ਉੱਥੇ ਇਹ ਮੇਰੇ ਖਿਆਲ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਹੋਏਗਾ ਨਿੱਜੀ ਤੌਰ ਤੇ। 200 ਬੈੱਡ ਦਾ, 100 ਬੈੱਡ ਦਾ ਬਾਲਾ ਸਾਹਿਬ ਹੋਸਪਿਟਲ ਚੱਲ ਚੁੱਕਾ ਤੇ 100 ਬੈੱਡ ਦਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਣਾ ਦਿੱਤਾ ਗਿਆ ਹੈ, ਜਿੱਥੇ ਬਾਹਰ ਲੋਕਾਂ ਨੇ ਕਾਰਾਂ ਲਾਈਆਂ ਹੋਈਆਂ
ਜੀ,
ਔਰ ਉੱਥੇ ਗੈਸ ਜਿਹੜੀ ਹੈਗੀ ਹੈ ਸਿਲੰਡਰਾਂ ਰਾਹੀਂ ਪਹੁੰਚ ਰਹੀ ਹੈ
ਜੀ।
ਤੇ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਲਾਇਆ ਉੱਥੇ ਬੈੱਡ ਨੇ ਨਾਲ, ਤੇ ਆਕਸੀਜਨ ਦੀ ਸਪਲਾਈ ਪੈ ਚੁੱਕੀ ਹੈ ਤੇ ਕੱਲ 2 ਮਈ ਨੂੰ ਉਹਨੂੰ ਓਪਨਿੰਗ ਉਹਦੀ ਹੋ ਜਾਣੀ ਹੈ
ਜੀ,
ਪਰਮਾਤਮਾ ਕਿਰਪਾ ਕਰੇ। 200 ਬੈੱਡ ਇਹ ਹੈ ਤੇ 200 ਬੈੱਡ ਹੋ ਰਿਹਾ, ਤਕਰੀਬਨ 500 ਬੈੱਡ ਦਾ ਹੋਏਗਾ ਤੇ 500 ਬੈੱਡ ਦਾ ਹੀ ਕੋਵਿਡ ਕੇਅਰ ਸੈਂਟਰ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਛਤਰਪੁਰ ਦੇ ਵਿੱਚ ਚਲਾਇਆ ਜਾ ਰਿਹਾ ਹੈ
ਜੀ,
ਔਰ ਉਹਨੂੰ ਵਧਾਉਣ ਦੀ ਕਪੈਸਿਟੀ ਥੋੜੀ ਰੱਖੀ ਹੈ। ਇਸ ਕਰਕੇ ਮੈਨੂੰ ਦਿੱਲੀ ਤੋਂ ਆ ਰਹੇ ਸੀ ਸੁਨੇਹੇ ਵੀ ਆ ਜਾਓ, ਪਰ ਘਰ ਦੇ ਕਹਿੰਦੇ ਆ ਕਿ ਦਿੱਲੀ ਤਾਂ ਬਹੁਤ ਬੁਰਾ ਹਾਲ ਹੈ, ਇਸ ਕਰਕੇ ਤੁਸੀਂ ਜੇ ਇੱਥੇ ਰਹੋ ਤਾਂ ਜ਼ਿਆਦਾ ਵਧੀਆ ਹੈ।
ਬਿੱਟਾ ਸਾਹਿਬ
ਡਿਸਾਈਡ ਨਹੀਂ ਕਰ ਸਕਿਆ, ਮੇਰਾ ਮਨ ਤਾਂ
ਨਹੀਂ। ਬਿੱਟਾ ਸਾਹਿਬ, ਚਿੰਤਾਜਨਕ ਜਿਹੜੀ ਸਥਿਤੀ ਹੈ ਦਿੱਲੀ ਦੇ ਵਿੱਚ, ਖਾਸ ਕਰਕੇ ਵਿਦੇਸ਼ੀ ਮੀਡੀਆ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ, ਬੜੀਆਂ ਜਿਹੜੀ ਫੁਟੇਜ ਹੈ, ਬੜੀ ਖਤਰਨਾਕ, ਦਰਦਨਾਕ ਦਿਖਾਈ ਜਾ ਰਹੀ ਹੈ। ਅੱਜ ਮੈਂ ਸਕਾਈ ਟੀਵੀ 'ਤੇ ਦੇਖ ਰਿਹਾ ਸੀਗਾ ਸਵੇਰੇ ਪਹਿਲਾਂ ਹੀ, ਅਤੇ ਇੱਕ ਬੜੀ ਲੰਬੀ ਚੌੜੀ ਰਿਪੋਰਟ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜੇ ਵਾਲੰਟੀਅਰ ਨੇ ਉੱਥੋਂ ਦੇ, ਉਹਨਾਂ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚੋਂ ਨੇ, ਪੱਗਾਂ ਬੰਨੀਆਂ ਹੋਈਆਂ ਨੇ, ਦਾੜੀਆਂ ਨੇ ਖੁੱਲੀਆਂ ਛੱਡੀਆਂ ਹੋਈਆਂ ਨੇ, ਮਾਸਕ ਲਾਏ ਹੋਏ ਨੇ, ਬੀਬੀਆਂ ਨੇ ਚੁੰਨੀਆਂ ਲਈਆਂ ਹੋਈਆਂ ਨੇ, ਅਰਦਾਸਾਂ ਵੀ ਕਰ ਰਹੇ ਨੇ, ਸੜਕਾਂ ਦੇ ਕੰਢੇ ਵੀ ਖੜ੍ਹੇ ਨੇ, ਅਤੇ ਲਾਸ਼ਾਂ ਵੀ ਢੋ ਰਹੇ ਨੇ, ਸੰਸਕਾਰ ਵੀ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਦਿੱਲੀ ਦੇ ਵਿੱਚ ਸਿੱਖ ਭਾਈਚਾਰਾ ਬੜਾ ਉੱਭਰ ਕੇ ਸਾਹਮਣੇ ਆਇਆ ਹੈ, ਅਤੇ ਉਹੀ ਗੁਰੂ ਘਰ ਜਿਹੜੇ 1984 ਦੇ ਵਿੱਚ ਜਿਨ੍ਹਾਂ ਨੂੰ ਲੱਭ ਲੱਭ ਕੇ ਜਾਲ ਰਹੇ ਸੀ, ਫੂਕ ਰਹੇ ਸੀਗੇ, ਅਤੇ ਲੋਕ ਉੱਥੋਂ ਹੀ ਹੁਣ ਹਵਾ ਲੱਭ ਰਹੇ ਨੇ, ਸਾਹ ਲੱਭ ਰਹੇ ਨੇ, ਸਿਹਤ ਲੱਭ ਰਹੇ ਨੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ, ਇਹਦੇ ਨਾਲ ਇੱਕ ਗੱਲ ਤੁਸੀਂ ਹੋਰ ਜੋੜ ਲਓ
ਜੀ,
ਉਦੋਂ ਘਰ ਕਿਉਂ ਲੱਭ ਰਹੇ ਸੀਗੇ, ਸਿੱਖਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਲਈ ਉਦੋਂ ਕਿਉਂ ਲੱਭ ਰਹੇ ਸੀ? ਉਹੀ ਮੌਸਮ ਹੈ, ਉਹੀ ਸੀਜ਼ਨ ਹੈ
ਜੀ,
ਉਹੀ ਮਾਹੌਲ ਹੈ
ਜੀ।
ਉਦੋਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੀਗੀਆਂ
ਜੀ,
ਔਰ ਉਹਨਾਂ ਦੇ ਹੱਥ ਵੋਟਰ ਲਿਸਟਾਂ ਲੱਗ ਗਈਆਂ
ਜੀ।
ਮੰਨ ਲਓ ਅੱਜ 46 ਵਾਰਡ ਨੇ, 46 ਮੈਂਬਰ ਖੜੇ ਹੋ ਰਹੇ ਨੇ
ਜੀ,
ਤੇ 46 ਮੈਂਬਰਾਂ ਦੀਆਂ ਜਿਹੜੀਆਂ ਚੋਣਾਂ ਹੈ
ਜੀ,
ਮਤਲਬ ਕਿੱਥੇ ਕਿੱਥੇ ਸਿੱਖ ਦੀ ਵੋਟ ਹੈ। ਮੰਨ ਲਓ ਅਸੀਂ ਪੰਜਾਬੀ ਬਾਗ 'ਚ ਫਿਰਦੇ ਹਾਂ ਜਾਂ ਰਜੌਰੀ ਗਾਰਡਨ 'ਚ ਫਿਰਦੇ ਹਾਂ, ਜਾਂ ਅਸੀਂ ਵਿਸ਼ਨੂੰ ਨਗਰ ਫਿਰਦੇ ਹਾਂ, ਜਾਂ ਅਸੀਂ ਸੰਤਗੜ੍ਹ ਫਿਰਦੇ ਹਾਂ, ਜਾਂ ਅਸੀਂ ਫਿਰਦੇ ਹਾਂ ਯਮੁਨਾ ਪਾਰ ਵਾਲੇ ਇਲਾਕੇ ਦੇ ਵਿੱਚ, ਉਹਨੂੰ ਬੋਲਦੇ ਹੈ ਤ੍ਰਿਨਗਰ
ਜੀ,
ਤ੍ਰਿਨਗਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਰੋਡ ਨੰਬਰ 46 ਦੇ ਉੱਤੇ ਮਕਾਨ ਨੰਬਰ 3
ਜੀ,
ਇਹ 3 ਦੇ ਵਿੱਚ ਕੀ ਹੈ, 3 ਦੇ ਵਿੱਚ 4 ਵੋਟਾਂ ਹੈ, ਇਹਦਾ ਮਤਲਬ ਕੀ ਹੈ ਵੀ 4 ਸਿੱਖਾਂ ਦੇ ਘਰ ਹੈ,
4 ਸਿੱਖਾਂ ਦੇ,
ਮਤਲਬ ਇੱਕ ਘਰ ਹੈ 4 ਵੋਟਾਂ ਵਿੱਚ, ਇਹਦਾ ਸਿੱਧਾ ਪਤਾ ਲੱਗ ਗਿਆ ਕਿ ਤ੍ਰਿਨਗਰ ਰੋਡ ਨੰਬਰ 46
ਜੀ,
ਹਾਊਸ ਨੰਬਰ 13
ਜੀ,
ਤੇ 4 ਬੰਦਿਆਂ ਦੀਆਂ, ਇਹ 4 ਸਿੱਖਾਂ ਨੂੰ ਟਾਰਗੇਟ ਕੀਤਾ
ਜੀ।
ਸੇਮ ਓਵੇਂ ਹੁਣ ਕੀ ਹੈ, ਹੁਣ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੀਗੀਆਂ 25 ਅਪ੍ਰੈਲ ਨੂੰ, ਨਹੀਂ ਹੋ ਸਕੀਆਂ
ਜੀ,
ਤਾਂ ਜਿੱਥੇ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ, ਜਿੱਥੇ ਗੁਰੂ ਘਰ ਦਿਖਾਈ ਦੇ ਰਿਹਾ
ਜੀ,
ਉੱਥੇ ਕੀ ਹੈ, ਉੱਥੇ ਲੰਗਰ ਵੀ ਚੱਲ ਰਿਹਾ
ਜੀ,
ਉੱਥੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਚੱਕਰ ਨਹੀਂ, ਕੋਈ ਤੁਹਾਨੂੰ ਮਾਸਕ ਨਹੀਂ ਪੁੱਛ ਰਿਹਾ, ਕੋਈ ਕੁਛ ਨਹੀਂ ਪੁੱਛ ਰਿਹਾ
ਹਾਂਜੀ,
ਤਾਂ ਉੱਥੇ ਆਕਸੀਜਨ ਦਾ ਜਿਹੜਾ ਸਹਾਰਾ ਹੈਗਾ
ਜੀ,
ਔਰ ਆਕਸੀਜਨ ਦੇ ਸਹਾਰੇ ਦੇ ਨਾਲ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਜਿਹੜੇ ਮੁਸ਼ਕਲਾਂ ਦੇ ਵਿੱਚ ਨੇ, ਆਪਣਿਆਂ ਦੀ ਸਾਹਾਂ ਦੀ ਲੋੜ ਚਲਦੀ ਰੱਖਣਾ ਚਾਹੁੰਦੇ ਨੇ, ਉਹ ਲੱਭ ਰਹੇ ਨੇ ਗੁਰੂ ਘਰਾਂ ਨੂੰ, ਤੇ ਗੁਰੂ ਘਰਾਂ ਦੇ ਵਿੱਚ ਜਦੋਂ ਕੋਈ ਜਾਂਦਾ ਹੈ ਤਾਂ ਉੱਥੇ ਪ੍ਰਬੰਧ ਕੀਤਾ, ਰਜੌਰੀ ਗਾਰਡਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ। ਹਰਮਨਜੀਤ ਸਿੰਘ ਪੁਰਾਣੇ ਸਿੱਖ ਮੈਂਬਰ ਨੇ, ਧਨਾੜ ਬੰਦੇ ਨੇ, ਔਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਅੱਖਾਂ ਦਾ ਹੋਸਪਿਟਲ ਵੀ ਹੈਗਾ, ਡਿਸਪੈਂਸਰੀ ਵੀ ਹੈਗੀ ਹੈ
ਜੀ।
ਇਸੇ ਤਰ੍ਹਾਂ ਹੀ ਉੱਥੇ ਡਾਇਲਸਿਸ ਸੈਂਟਰ ਵੀ ਹੈਗਾ, ਇਸੇ ਤਰ੍ਹਾਂ ਹੀ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਡਾਇਲਸਿਸ ਸੈਂਟਰ ਪਿੱਛੇ ਖੁੱਲਿਆ ਸੀਗਾ, ਸਭ ਤੋਂ ਵੱਡਾ ਡਾਇਲਸਿਸ ਸੈਂਟਰ
ਜੀ
ਮੁਫ਼ਤ, ਇਸੇ ਤਰ੍ਹਾਂ ਹੀ ਹੁਣ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਭਾਵੇਂ ਘੱਟ ਆ, ਉੱਥੇ MRI ਤੇ CT ਸਕੈਨ ਸੈਂਟਰ ਹੈ, ਲੇਕਿਨ ਪਾਰਲੀਮੈਂਟ ਦੇ ਬਿਲਕੁਲ ਨਾਲ
ਜੀ,
ਯਾਨੀ ਇੱਕ ਪਾਸੇ ਪ੍ਰੈਜੀਡੈਂਟ ਆਫ ਇੰਡੀਆ ਦਾ ਘਰ ਹੈ, ਰਾਸ਼ਟਰਪਤੀ ਦਾ ਘਰ ਹੈ ਸਾਹਮਣੇ
ਜੀ,
ਤੇ ਉਹਦੇ ਸਾਹਮਣੇ ਸੜਕ ਜਾਂਦੀ ਹੈ। ਤੁਸੀਂ ਅੰਦਾਜ਼ਾ ਲਾਓ ਵੀ ਪ੍ਰੈਜੀਡੈਂਟ ਆਫ ਇੰਡੀਆ ਦਾ ਘਰ, ਉਹਦੇ ਸਾਹਮਣੇ ਇੱਕ ਸੜਕ ਜਾਂਦੀ ਹੈ ਪੂਰੀ
ਜੀ,
ਸੜਕ ਦੇ ਅਗਲੇ ਪਾਸੇ ਇੱਕ ਚੌਕ ਹੈ
ਜੀ,
ਚੌਕ ਦੇ ਨਾਲ ਹੀ ਸੱਜੇ ਹੱਥ ਗੁਰਦੁਆਰਾ ਬੰਗਲਾ ਸਾਹਿਬ ਦੀ ਇਮਾਰਤ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਇਮਾਰਤ ਲੱਗਦੀ ਹੈ, ਜਿੱਥੇ ਵਾਇਸ ਰਾਏ ਪਹਿਲਾਂ ਰਹਿੰਦਾ ਹੁੰਦਾ ਸੀ
ਜੀ, ਜੀ
ਉਹ ਹੁਣ ਪ੍ਰੈਜੀਡੈਂਟ ਆਫ ਇੰਡੀਆ ਦਾ ਹਾਊਸ ਹੈ
ਜੀ।
ਔਰ ਉੱਥੇ ਬਹੁਤ ਵੱਡਾ ਸਥਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਜਿੱਥੇ ਅੰਤਿਮ ਸੰਸਕਾਰ ਕੀਤਾ ਭਾਈ ਲੱਖੀ ਸ਼ਾਹ ਵਣਜਾਰਾ ਨੇ
ਜੀ,
ਗੁਰੂ ਸਾਹਿਬ ਦੇ ਧੜ ਦਾ
ਜੀ,
ਸੀਸ ਲੈ ਕੇ ਭਾਈ ਜੈਤਾ ਜੀ ਆ ਗਏ ਅਨੰਦਪੁਰ ਸਾਹਿਬ
ਜੀ,
ਔਰ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੀਤਾ, ਤੇ ਵਣਜਾਰਾ ਭਾਈਚਾਰਾ ਦੀ ਯਾਦ ਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਉੱਥੇ ਬਣਾਇਆ ਹੈ, ਜਿੱਥੇ ਵਿਆਹ ਸ਼ਾਦੀਆਂ ਵੀ ਹੁੰਦੀਆਂ, ਭੋਗ ਸਮਾਗਮ ਵੀ ਹੁੰਦੇ ਹੈ
ਜੀ,
ਤੇ ਉਹਦੇ ਪਾਰਟ ਕਰ ਦਿੱਤੇ ਗਏ, ਉਹਦੇ ਤਿੰਨ ਪਾਰਟ ਕਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਆਕਸੀਜਨ ਜਿਹੜੀ ਹੈ ਉਹਦੀ ਅਵੇਲੇਬਿਲਟੀ ਕਰ ਦਿੱਤੀ ਗਈ, ਬੈਡ ਲਾ ਦਿੱਤੇ ਗਏ, ਨਾਲ ਕੁਰਸੀਆਂ ਲਾ ਦਿੱਤੀਆਂ ਗਈਆਂ
ਜੀ।
ਉੱਥੇ ਅਮਨਦੀਪ ਜੀ ਪਾਰਕਿੰਗ ਨੂੰ ਬਹੁਤ ਅੱਛੀ ਜਗ੍ਹਾ ਹੈਗੀ ਹੈ,
ਜੇ ਤੁਸੀਂ
ਕਿਤੇ ਗਏ ਹੋ ਤੁਹਾਨੂੰ ਯਾਦ ਹੋਣਾ ਗੁਰਦੁਆਰਾ ਰਕਾਬਗੰਜ ਬਹੁਤ ਖੁੱਲੀ ਪਾਰਕਿੰਗ ਹੈ,
ਬਹੁਤ ਖੁੱਲੀ ਪਾਰਕਿੰਗ ਹੈ,
ਗੁਰਦੁਆਰਾ ਬੰਗਲਾ ਸਾਹਿਬ ਵੀ ਪਾਰਕਿੰਗ ਅੱਛੀ ਹੈਗੀ, ਪਰ ਉਹ ਬੇਸਮੈਂਟ ਹੈ, ਇੱਥੇ ਓਪਨ ਦੇ ਵਿੱਚ ਹੈ
ਜੀ।
ਔਰ ਦੂਜਾ ਇਹ ਪਾਰਲੀਮੈਂਟ ਮਿਊਜ਼ੀਅਮ ਦੇ ਬਿਲਕੁਲ ਸਾਹਮਣੇ ਹੈ ਪੰਥ ਮਾਰਗ ਦੇ ਉੱਤੇ
ਜੀ,
ਨਾਲ ਇਹਦੇ ਰਕਾਬਗੰਜ ਸਾਹਿਬ ਰੋਡ ਜਾਂਦੀ ਹੈ ਜਿਹੜੀ, ਉਹ ਵੀ ਖਾਲੀ ਹੈ, ਪਿਛਲੀ ਰੋਡ ਵੀ ਖਾਲੀ ਹੈ, ਪਾਰਕਿੰਗ ਨੂੰ ਕੋਈ ਸਮੱਸਿਆ ਨਹੀਂ ਹੈ
ਜੀ।
ਔਰ ਇੱਥੇ ਕੀ ਹੈ, ਇੱਥੇ ਇਹ ਹੈ ਕਿ ਡਾਕਟਰਾਂ ਦੀ ਭਾਵੇਂ ਕਮੀ ਹੈ
ਜੀ,
ਪਰ ਹੁਣ ਇੱਥੇ ਆਕਸੀਜਨ ਸਿਲੰਡਰ ਔਰ ਲੰਗਰ ਪ੍ਰਸ਼ਾਦਾ, ਔਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਮੈਨੂੰ ਕੱਲ੍ਹ ਇੱਕ ਬੰਦਾ ਮਿਲਿਆ, ਉਹ ਆਪਣੇ ਤੌਰ ਤੇ 200 ਬੰਦੇ ਦਾ ਲੰਗਰ ਦੀ ਵਿਵਸਥਾ ਉਹਨੇ ਕੀਤੀ ਹੈ, ਔਰ ਫ੍ਰੀ ਆਫ ਕਾਸਟ ਉਹ ਡਿਲੀਵਰ ਕਰ ਰਿਹਾ। ਦਿੱਲੀ ਦੇ ਵਿੱਚ ਬਹੁਤ ਸਾਰੇ ਐਸੇ ਸਿੱਖ ਨੇ ਜਿਹੜੇ ਇਸ ਕੰਮ ਦੇ ਵਿੱਚ ਅੱਗੇ ਆਏ ਨੇ, ਬਹੁਤ ਸਾਰੀਆਂ ਸੰਸਥਾਵਾਂ ਨੇ, ਪਹਿਲਾਂ ਇੰਦਰਪੁਰਮ ਹੈਗਾ ਗਾਜ਼ੀਆਬਾਦ ਦੇ ਵਿੱਚ
ਜੀ,
ਇੰਦਰਪੁਰਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਲੰਗਰ ਸ਼ੁਰੂ ਹੋਇਆ ਆਕਸੀਜਨ ਦਾ, ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਜਿਹੜੇ ਜਦੋਂ ICU ਬੈੱਡਾਂ ਦੀ ਘਾਟ ਹੋਈ, ਬੜਾ ਦਰਦਨਾਕ ਮਾਹੌਲ ਹੋਇਆ, ਉਦੋਂ ਸਿੱਖ ਭਾਈਚਾਰਾ ਇੱਕ ਇਸ ਤਰ੍ਹਾਂ ਅੱਗੇ ਆਇਆ, ਜਿਵੇਂ ਬਹੁਤ ਸਾਰੀਆਂ ਸੰਸਥਾਵਾਂ ਹੋਣ, ਜਿਵੇਂ ਅਕਾਲ ਪੁਰਖ ਕੀ ਫੌਜ ਹੈ, ਉਹਨਾਂ ਨੇ 200 ਸਿਲੰਡਰ ਆਕਸੀਜਨ ਪਹੁੰਚਾਉਣ ਦੀ ਗੱਲ ਕਹੀ। ਤਿਲਕ ਨਗਰ ਦੇ ਵਿੱਚ ਇੱਕ ਬੰਦਾ IP ਸਿੰਘ, ਉਹ ਰਾਤ ਨੂੰ 1:30 ਵਜੇ ਤੱਕ ਲੋਕਾਂ ਦੇ ਘਰ ਆਕਸੀਜਨ ਪਹੁੰਚਾਉਂਦਾ ਦੇਖਿਆ ਜਾ ਰਿਹਾ। ਇਸੇ ਤਰ੍ਹਾਂ ਹੀ ਦੱਖਣੀ ਦਿੱਲੀ ਦੇ ਵਿੱਚ ਹੈਗਾ ਪਨਪ੍ਰੀਤ ਸਿੰਘ, ਜਿਹਨੇ PhD ਕੀਤੀ ਹੈ, ਉਹ ਆਪਣੇ ਤੌਰ ਤੇ ਜੀਪ ਦੇ ਵਿੱਚ ਸਿਲੰਡਰ ਉਹਨੇ ਰੱਖੇ ਹੋਏ ਨੇ, ਤੇ ਉਹ ਵੀ ਮਰੀਜ਼ਾਂ ਦੀ ਜਾਨ ਬਚਾ ਕੇ ਇੱਕ ਮਿਸਾਲ ਦੀ ਜਿਹੜੀ ਹੈ ਕਿਣਗ ਲਾ ਰਿਹਾ। ਗਾਜ਼ੀਆਬਾਦ ਦੇ ਵਿੱਚ ਹੈ ਇੰਦਰਾਪੁਰਮ, ਉੱਥੇ ਆਕਸੀਜਨ ਦੇ ਪ੍ਰਬੰਧ ਸਭ ਤੋਂ ਪਹਿਲਾਂ ਕੀਤੇ ਗਏ, ਔਰ ਯੂਨਾਈਟਿਡ ਸਿੱਖਸ ਹੈ, ਇਹਨਾਂ ਵੱਲੋਂ ਵੀ ਮ੍ਰਿਤਕ ਸ਼ਹੀਦਾਂ ਦੇ ਸੰਸਕਾਰ ਕੀਤੇ ਜਾ ਰਹੇ ਹੈ, ਤੇ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਜਤਿੰਦਰ ਸਿੰਘ ਛੰਟੀ, ਜਿਹਨਾਂ ਨੂੰ ਪਦਮ ਭੂਸ਼ਣ ਵੀ ਪਿੱਛੇ ਮਿਲਿਆ, ਉਹਨਾਂ ਦਾ ਬੇਟਾ ਜੀਵਨ ਜੋਤ, ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ, ਉਹ ਵੀ ਲੱਗੇ ਹੋਏ ਆ। ਤੇ ਸਭ ਤੋਂ ਪਹਿਲਾਂ ਜਦੋਂ ਸੀਮਾਪੁਰੀ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਸੀ, ਤਾਂ ਮੈਂ ਉੱਥੇ ਜਦੋਂ ਪਹੁੰਚਿਆ ਤੇ ਉਦੋਂ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਜਤਿੰਦਰ ਸਿੰਘ ਛੰਟੀ ਅੰਤਿਮ ਸੰਸਕਾਰ ਕਰ ਰਹੇ ਸੀਗੇ, ਔਰ ਬਹੁਤ ਸਾਰੇ ਲੋਕ ਟੈਲੀਫੋਨ ਕਰ ਰਹੇ ਸੀ ਲਗਾਤਾਰ ਕਿ ਭਾਜੀ ਸਾਡੀ ਡੈਡ ਬੋਡੀ ਕਦੋਂ ਚੱਕੋਗੇ, ਕਦੋਂ ਲੈ ਕੇ ਜਾਓਗੇ, ਇਸ ਤਰ੍ਹਾਂ ਦੇ ਹਾਲਾਤ ਸੀ, ਉਹਨਾਂ ਨੂੰ ਲਗਾਤਾਰ ਫੋਨ ਤੇ ਫੋਨ ਆ ਰਹੇ ਸੀਗੇ। ਇਸੇ ਤਰ੍ਹਾਂ ਹੀ ਸਿੱਖਾਂ ਦੀਆਂ ਜਿਹੜੀਆਂ ਦੂਜੀਆਂ ਸੰਸਥਾਵਾਂ ਆਪਣੇ ਪੱਧਰ ਤੇ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਧਰਮਜੀਤ ਸਿੰਘ ਸਰਨਾ ਦੀ ਪਾਰਟੀ, ਜਾਗੋ ਮਨਜੀਤ ਸਿੰਘ ਜੀਕੇ ਦੀ ਪਾਰਟੀ, ਪੰਥਕ ਅਕਾਲੀ ਲਹਿਰ ਹੈ, ਇਹ ਲੰਗਰ ਪਹੁੰਚਾ ਰਹੇ ਨੇ, ਔਰ TPS ਨਲਵਾ ਇੱਕ ਹੈਗੇ ਨੇ ਸਿੱਖ ਚਿੰਤਕ ਵੀ ਨੇ, ਉਹ ਵੀ ਇਸ ਸੇਵਾ ਨੂੰ ਅੱਗੇ ਵਧਾ ਰਹੇ ਨੇ, ਉਹਨਾਂ ਕੋਲ ਵੀ ਕਾਫੀ ਜਿਹੜੇ ਬੰਦੇ ਹੈਗੇ ਆ। ਖਾਲਸਾ ਏਡ ਨੇ 300 ਜਿਹੜੀਆਂ ਮਸ਼ੀਨਾਂ, ਜਿਹੜੀਆਂ ਈਵੋਕਸ ਆਕਸੀਜਨ ਕੰਸਨਟ੍ਰੇਟਰ, ਉਹਨਾਂ ਦਾ ਆਰਡਰ ਦਿੱਤਾ ਸੀਗਾ, ਔਰ 26 ਅਪ੍ਰੈਲ ਤੱਕ ਇਹ ਜਿਹੜੀਆਂ 65 ਮਸ਼ੀਨਾਂ ਦਿੱਲੀ ਦੇ ਵਿੱਚ ਕੰਮ ਕਰ ਰਹੀਆਂ ਸੀ, ਤੇ ਉਸ ਤੋਂ ਬਾਅਦ ਹੌਲੀ ਹੌਲੀ ਵੱਧ ਰਹੀਆਂ।
ਬਿੱਟਾ
ਸਾਹਿਬ, ਅਮਰਪ੍ਰੀਤ ਸਿੰਘ ਜੀ ਖੁਦ ਲੱਗੇ,
ਮਾਫ਼ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ, ਤੇ ਆਕਸੀਜਨ ਦਾ ਪਿਛਲੀ ਵਾਰੀ ਕਾਫੀ ਖੁਲਾਸਾ ਹੋਇਆ ਸੀ, ਤੇ ਹੁਣ ਥੋੜਾ ਜਿਹਾ ਪੈਨਿਕ ਘਟਦਾ ਦਿਖਾਈ ਦੇ ਰਿਹਾ, ਮੋੜਾ ਪਿਆ ਸਪਲਾਈ ਦੇ ਵਿੱਚ ਜਾਂ ਹਜੇ ਵੀ ਉਹੀ ਹਾਲਾਤ ਨੇ?
ਦੇਖੋ ਇਹ ਬੜੀ ਇੱਕ ਨਾ ਤੁਸੀਂ ਸੋਹਣੀ ਗੱਲ ਕੀਤੀ ਹੈ। ਉਸ ਸਮੇਂ ਅੱਜ ਹੁਣ ਜੇ ਅੱਜ ਦੀ ਗੱਲ ਕਰੀਏ ਤਾਂ ਕਰੋਨਾ ਕਰਕੇ ਆਕਸੀਜਨ ਦੀ ਜਿਹੜੀ ਦਿੱਕਤ ਹੈ ਉਹਦੀ ਦਿੱਲੀ ਏਅਰਪੋਰਟ ਦੇ ਉੱਤੇ ਹੁਣ ਖੜੀਏ ਜਾ ਕੇ ਤਾਂ ਵਿਦੇਸ਼ਾਂ ਤੋਂ ਸਭ ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਇਹ ਖਾਲੀ ਸਿਲੰਡਰ ਜਿਹੜੇ ਅਮਰੀਕਾ ਤੋਂ, ਬਰਤਾਨੀਆ ਤੋਂ,
ਜੀ
ਰੋਮਾਨੀਆ ਤੋਂ ਉਹ ਆ ਰਹੇ ਹੈ। ਉਹ ਇਸ ਲਈ ਆ ਰਹੇ ਹੈ ਕਿ ਲੋਕ ਜਿਹੜੇ ਆਕਸੀਜਨ ਭਰਾਉਣ ਦੇ ਲਈ ਘੱਟੋ ਘੱਟ ਖਾਲੀ ਸਿਲੰਡਰ ਹਾਸਲ ਕਰ ਸਕਣ,
ਜੀ
ਔਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਦਿੱਲੀ ਏਅਰਪੋਰਟ ਤੇ ਉਹਨਾਂ ਰਾਹੀਂ ਤੇ ਜਿਹੜੇ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਆ ਭਾਰਤੀ ਵਿਦਿਆਰਥੀ ਉਹ ਭੇਜ ਰਹੇ ਹੈ। ਔਰ
ਜੀ
ਕਸਟਮ ਅਧਿਕਾਰੀ ਦੱਸ ਰਹੇ ਹੈ ਕਿ ਕਰੋਨਾ ਕਰਕੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਨਾਲ ਸੰਬੰਧਿਤ ਇਹ ਜਿਹੜਾ ਸਮਾਨ ਇੰਪੋਰਟ ਕੀਤਾ ਜਾ ਰਿਹਾ ਹੈ, ਆਕਸੀਜਨ ਕੰਸਨਟ੍ਰੇਟਰ, ਉਹ ਖਾਲੀ ਸਿਲੰਡਰ ਤੇ ਹੋਰ ਸਮਾਨ ਨੂੰ 1 ਘੰਟੇ ਦੇ ਵਿੱਚ ਕਲੀਅਰ ਕਰ ਲਿਆ ਜਾਂਦਾ ਹੈ, ਜਦਕਿ ਪਹਿਲਾਂ ਇਹਦੇ ਲਈ 5-6 ਘੰਟੇ ਲੱਗਦੇ ਸੀ।
ਜੀ
ਔਰ 24 ਘੰਟੇ 7 ਦਿਨ ਇਸ ਕੰਮ ਦੇ ਲਈ ਸਪੈਸ਼ਲ ਟੀਮ ਦਾ ਜਿਹੜਾ ਗਠਨ ਕੀਤਾ ਗਿਆ ਹੈ, ਔਰ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਸਮਾਨ ਹੈਗਾ ਇਹਨੂੰ ਇੰਪੋਰਟ ਕਰਕੇ ਇਹਨੂੰ ਕਲੀਅਰ ਕਰਨ ਦੇ ਵਿੱਚ ਕੋਈ ਬਹੁਤੀ ਦਿੱਕਤ ਨਾ ਆਵੇ ਬਿਨਾਂ ਸਮਾਂ ਗਵਾਏ। ਔਰ ਅਮਰੀਕਾ ਤੋਂ ਹੁਣ ਦਵਾਈਆਂ ਤੇ ਟੀਕਿਆਂ ਦੀ ਵੱਡੀ ਖੇਪ 3 ਮਈ ਨੂੰ ਆਉਣ ਦੀ ਸੰਭਾਵਨਾ। ਜਿਹੜੀ ਤੁਸੀਂ ਗੱਲ ਕੀਤੀ ਆਕਸੀਜਨ ਦੀ, ਆਕਸੀਜਨ ਦੀ ਦਿੱਕਤ ਹੈਗੀ ਆ ਹਾਲੇ ਵੀ, ਕਿਉਂਕਿ 700 ਮੀਟਰਿਕ ਟਨ ਆਕਸੀਜਨ ਦਿੱਲੀ ਨੂੰ ਚਾਹੀਦੀ ਹੈ ਤੇ ਮਿਲ ਰਹੀ ਹੈ 480-500। ਕੱਲ ਮੇਰੀ ਗੱਲ ਹੋਈ ਸੀ ਇੱਥੇ ਮੁਕਤਸਰ, ਸਾਡੇ ਪੇਪਰ ਮਿੱਲ ਹੈ ਔਰ ਪੇਪਰ ਮਿੱਲ ਜਿਹੜੀ ਹੈਗੀ ਹੈ ਤੂੜੀ ਤੋਂ ਪੇਪਰ ਬਣਾਉਂਦੀ ਹੈ, ਉਹਨਾਂ ਨੇ ਆਪਣੀ ਜੇਬ ਚੋਂ 50 ਲੱਖ ਰੁਪਈਆ ਲਾ ਕੇ ਸੋਮਵਾਰ ਕੱਲ ਤੱਕ ਯਾਨੀ ਉਹ ਆਕਸੀਜਨ ਪਲਾਂਟ ਉਹਨਾਂ ਨੇ ਚਾਲੂ ਕਰ ਦੇਣਾ ਜਿਹੜਾ ਹਵਾ ਚੋਂ ਆਕਸੀਜਨ ਬਣਾਏਗਾ। ਕਈ ਹਸਪਤਾਲਾਂ ਦੇ ਵਿੱਚ ਆਕਸੀਜਨ ਪਲਾਂਟ ਲੱਗੇ ਨੇ ਪਰ ਉਹ ਸਿਲੰਡਰ ਨਹੀਂ ਭਰ ਸਕਦੇ। ਇਹ ਇੱਕ ਇੱਕ ਦਿੱਕਤ ਇਹ ਆ ਰਹੀ ਹੈ, ਕਈ ਕਈ ਹਸਪਤਾਲਾਂ ਨੇ ਲਾਏ ਹੋਏ ਨੇ
ਜੀ
ਆਪਣੇ ਆਕਸੀਜਨ
ਇੰਟਰਨਲ ਪਾਈਪਲਾਈਨ ਵਾਸਤੇ ਹੋਣੇ ਆ, ਉਹ ਪ੍ਰੈਸ਼ਰਾਈਜ਼ਡ ਸਿਲੰਡਰ ਨਹੀਂ ਭਰ ਸਕਦੇ। ਹਾਂਜੀ
ਹਾਂਜੀ, ਉਹ ਸਿਲੰਡਰ ਨਹੀਂ ਭਰ ਸਕਦੇ
ਜੀ,
ਤੇ ਇਹ ਜਿਹੜੇ ਨੇ ਇਹ ਸਿਲੰਡਰ ਭਰ ਸਕਦੇ ਨੇ। ਮੈਂ ਕੱਲ ਬੇਨਤੀ ਕੀਤੀ ਸੀ, ਕੱਲ ਮੈਨੂੰ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਾ ਫੋਨ ਆਇਆ ਸੀ
ਜੀ
ਕਿ ਉਦਯੋਗਪਤੀਆਂ ਨੂੰ ਥੋੜੀ ਅਪੀਲ ਕਰੋ ਕੁਛ ਨਾ ਕੁਛ ਸਿਲੰਡਰ ਜਾਂ ਜਿਹੜੇ ਫਲੋ ਮੀਟਰ ਨੇ ਉਹ ਦਿੱਲੀ ਦੇ ਵਿੱਚ 3 ਗੁਣਾ ਜ਼ਿਆਦਾ ਰੇਟ ਤੇ ਮਿਲ ਰਹੇ ਨੇ, ਕਿ ਉਹ ਕਹਿੰਦੇ ਕਿ ਐਡਵਾਂਸ ਪੈਸੇ ਭਰੋ। ਤੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਆਪਾਂ ਵੀ ਕੁਛ ਕਰੀਏ, ਉਹ ਕਹਿੰਦੇ ਵੀ ਆਪਣੀ ਮਜਬੂਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਟੇਕ ਓਵਰ ਕਰ ਲਿਆ ਉਹਨਾਂ ਦਾ ਜਿਹੜਾ ਗੈਸ ਯੂਨਿਟ,
ਅੱਛਾ,
ਤੇ ਪੰਜਾਬ ਸਰਕਾਰ ਨੇ ਉਹ ਸਪਲਾਈ ਅੱਗੇ ਦੇਣੀ ਹੈ ਕਿਉਂਕਿ
ਅੱਛਾ
ਪੰਜਾਬ ਦੇ ਵਿੱਚ ਵੀ 400 ਮੀਟਰਿਕ ਟਨ ਸਾਨੂੰ ਚਾਹੀਦੀ ਆਕਸੀਜਨ ਤੇ ਮਿਲ ਰਹੀ ਹੈ 280 ਮੀਟਰਿਕ ਟਨ, ਇਸ ਕਰਕੇ ਉਹ ਕਹਿੰਦੇ ਆਪਾਂ ਇਹਨੂੰ ਦੇ ਨਹੀਂ ਸਕਦੇ।
ਅੱਛਾ, ਤੇ
ਸਮੱਸਿਆ ਹੈਗੀ ਆਕਸੀਜਨ
ਤੇ ਬਿੱਟਾ ਸਾਹਿਬ ਤੁਸੀਂ ਜ਼ਿਕਰ ਕੀਤਾ ਪੰਜਾਬ ਸਰਕਾਰ ਦਾ, ਸੋ ਪੰਜਾਬ ਸਰਕਾਰ ਸਤਰਕ ਹੋਈ ਹੈ ਉਹਨਾਂ ਦਾ ਹੈਲਥ ਡਿਪਾਰਟਮੈਂਟ ਇਸ ਕੰਮ ਦੇ ਵਿੱਚ, ਕਿ ਹਜੇ ਪੰਜਾਬ ਦੇ ਵਿੱਚ ਤਾਂ ਉਨੇ ਮਾੜੇ ਹਾਲਾਤ ਨਹੀਂ ਹਨ ਜਿੰਨੇ ਮੈਟਰੋਪੋਲੀਟਨ ਦਿੱਲੀ 'ਚ ਜਾਂ ਹੋਰ ਕਈ ਸ਼ਹਿਰਾਂ 'ਚ ਨੇ, ਪੰਜਾਬ ਕੰਪੈਰੇਟਿਵਲੀ ਬਚਿਆ ਹੋਇਆ ਉਹਨਾਂ ਦੇ ਮੁਕਾਬਲੇ ਉਹਨਾਂ ਸ਼ਹਿਰਾਂ ਦੇ।
ਪੰਜਾਬ ਬਚਿਆ ਤਾਂ ਤੁਸੀਂ ਕਹਿ ਸਕਦੇ ਹੋ, ਪਰ ਅਸੀਂ ਇੱਕ ਨਾ ਗਰੂਪ ਦੇ ਢੇਰ ਤੇ ਬੈਠੇ ਹਾਂ, ਉਹਦਾ ਤੁਸੀਂ ਪੁੱਛੋ ਕਿਵੇਂ। ਉਹਦਾ ਕਾਰਨ ਕੀ ਹੈ ਕਿ ਜਲੰਧਰ ਦੇ ਵਿੱਚ, ਲੁਧਿਆਣੇ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ,
ਅੱਛਾ,
ਮੈਨੂੰ ਅੱਜ ਹੀ ਦਿੱਲੀ ਤੋਂ ਫੋਨ ਆ ਰਹੇ ਸੀਗੇ ਵੀ ਸਾਨੂੰ ਉੱਥੇ ਬੈੱਡ ਨਹੀਂ ਮਿਲ ਰਿਹਾ, ਤੇ ਮੈਂ ਇੱਥੇ ਸਿਵਲ ਹਸਪਤਾਲ ਮੁਕਤਸਰ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮੁਕਤਸਰ ਦੇ ਵਿੱਚ 200 ਬੈੱਡ ਸਾਡੇ ਕੋਲ ਖਾਲੀ ਹੈਗੇ ਹੈ। ਅੱਜ ਜਦੋਂ ਆਕਸੀਜਨ ਦੀ ਘਾਟ ਕਰਕੇ ਦਿੱਲੀ ਦੇ ਵਿੱਚ ਇੱਕ ਡਾਕਟਰ ਦੀ ਵੀ ਜਾਨ ਚਲੀ ਗਈ ਹੈ ਔਰ 8 ਹੋਰ ਮੌਤਾਂ ਹੋ ਗਈਆਂ, ਉਦੋਂ ਲੋਕਾਂ ਦੇ ਵਿੱਚ ਇਹ ਮਾਹੌਲ ਪੈਦਾ ਹੋ ਰਿਹਾ ਕਿ ਅਸੀਂ ਪੰਜਾਬ ਵੱਲ ਚਲੇ ਜਾਈਏ ਕਿਉਂਕਿ ਪੰਜਾਬ ਦੇ ਵਿੱਚ ਹੋਸਪਿਟਲ ਵੀ ਹੈਗੇ ਨੇ ਸਰਕਾਰੀ, ਓਪੀਡੀ ਬੰਦ ਕਰ ਦਿੱਤੀ ਹੈ, ਪ੍ਰਾਈਵੇਟ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਜਿਹੜੇ ਕੋਵਿਡ ਕੇਅਰ ਸੈਂਟਰ ਬਣਾਓ ਕਿਉਂਕਿ ਸਰਕਾਰ ਕੋਲ ਇੰਨਾ ਪ੍ਰਬੰਧ ਨਹੀਂ ਗਾ।
ਹਾਂਜੀ,
ਸਰਕਾਰੀ ਜਿੱਥੇ ਸਰਕਾਰੀ ਬਣੇ ਹੋਏ ਨੇ ਉੱਥੇ ਕੋਵਾਸ਼ੀਲਡ, ਆਕਸੀਜਨ, ਡਾਕਟਰ, ਸਾਰਾ ਕੁਛ ਅਵੇਲੇਬਲ ਹੈਗਾ, ਪਰ ਇਸ ਦੇ ਬਾਵਜੂਦ ਵੀ ਅੱਜ ਸਵੇਰ ਦੀ ਜਿਹੜੀ ਕੱਲ੍ਹ ਸਵੇਰ ਦੀ ਜਿਹੜੀ ਖਬਰ ਹੈ ਰਜਿੰਦਰਾ ਹਸਪਤਾਲ ਦੀ, 26 ਕਰੋਨਾ ਮਰੀਜ਼ਾਂ ਦੀ ਜਿਹੜੀ ਡੈਥ ਹੋਈ ਹੈ, ਤੇ ਇਹ ਰਜਿੰਦਰਾ ਹਸਪਤਾਲ ਦੀ ਜੇ ਅਸੀਂ ਗੱਲ ਕਰ ਲਈਏ ਤਾਂ 1350 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਕਰੋਨਾ ਕਰਕੇ ਹੁਣ ਤੱਕ, ਔਰ ਇਹਦੇ ਵਿੱਚ 9 ਮਰੀਜ਼ ਜਿਹੜੇ ਸੀ ਉਹ ਪਟਿਆਲੇ ਦੇ ਸੀ, 6 ਸੰਗਰੂਰ ਦੇ ਸੀ, 4 ਫਤਿਹਗੜ੍ਹ ਸਾਹਿਬ ਦੇ ਸੀ, ਬਠਿੰਡਾ ਤੇ ਮੋਹਾਲੀ ਦੇ ਵਿੱਚ ਵੀ 2-2 ਮਰੀਜ਼ਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ, ਤੇ 2 ਜਿਹੜੇ ਮ੍ਰਿਤਕ ਮਰੀਜ਼ ਨੇ ਉਹ ਦਿੱਲੀ ਤੇ ਚੰਡੀਗੜ੍ਹ ਨਾਲ ਸੰਬੰਧਿਤ ਰੱਖਦੇ ਹੈ। ਡੀਸੀ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕੱਲ ਕਿ ਪੰਜਾਬ ਤੋਂ ਜਿਹੜੇ ਬਾਹਰਲੇ ਮਰੀਜ਼ਾਂ ਦਾ ਦਾਖਲਾ ਉਹ ਹੋ ਰਿਹਾ, ਕਿਸੇ ਮਰੀਜ਼ ਨੂੰ ਦਾਖਲੇ ਤੋਂ ਅਸੀਂ ਜਵਾਬ ਨਹੀਂ ਦੇ ਸਕਦੇ। ਪੰਜਾਬ ਦੀ ਸਥਿਤੀ ਜਿਹੜੀ ਕੋਈ ਹਾਲੇ ਬਹੁਤੀ ਚੰਗੀ ਵੀ ਨਹੀਂ ਕਹੀ ਜਾ ਸਕਦੀ
ਤੇ
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬਹੁਤੀ ਮਾੜੀ ਹੈ, ਅਸੀਂ ਐਵਰੇਜ ਹੈਗੇ ਹਾਂ। ਔਰ ਉਸ ਸਮੇਂ ਜਦੋਂ ਸਰਕਾਰ ਕਹਿੰਦੀ ਹੈ ਕਿ 18 ਤੋਂ 45 ਸਾਲ ਤੱਕ ਦੇ ਉਮਰ ਦੇ ਮੁਹਿੰਮ ਨੂੰ ਜਿਹੜਾ ਟੀਕਾਕਰਨ ਲਾਇਆ ਜਾਵੇ, ਉਦੋਂ ਉਹ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਹੱਲ ਨਹੀਂ, ਨਾ ਹੀ ਸਾਡੇ ਕੋਲ ਪ੍ਰਬੰਧ ਹੈ। ਔਰ ਸਭ ਤੋਂ ਵੱਧ ਜਿਹੜੇ ਜ਼ਿਲ੍ਹੇ ਨੇ अफेक्टेड ने, लुधियाना है, मोहाली है, जलंधर है, बठिंडा है, पटियाला ते अमृतसर। और जे इंडस्ट्री दे विच कुछ कामियां दे विच माड़े मोटे लक्षण है तो उन्होंने उन्होंने कहा कि क्वारंटीन किया जाए। और ये नाल ही जिहड़े डॉक्टर लगे हुए ने, नर्सा लगिया हुई, MBBS लगे हुए ने, वह भी अफेक्टेड हो रहे हैं क्योंकि वह लगातार उन्होंने विच रहिंदे ने, उन्होंने भी असर जरा लगातार सानू दिखाई दे रहा है।
सो परमात्मा भली करे ते साडे लागे हरियाणा राजस्थान का की हाल है?
हाँ जी, हरियाणा दे विच 9 जिलों दे विच करफ्यू उन्होंने लगा दिता है, लॉकडाउन दी वर्गी स्थिति हैगी है
जी।
हरियाणा की रिपोर्ट भी बहुत ही सुखावी नहीं है, पंजाब नालों माड़ी है, लेकिन राजस्थान दे विच थोड़ा जिहा घट है
जी।
साडे नालों थोड़ा जिहा डैथ रेट भी घट है, साडे नालों उन्होंने पेशेंट भी घट है
जी।
क्योंकि राजस्थान दे विच पहले दिनों ही उन्होंने काफी सख्ती कर दिती सी। दूजा, राजस्थान का जिहड़ा खाण पीन हैगा वह साडे नालों काफी फर्क हैगा क्योंकि वह नैचुरल
सिंपल
रेह घट पाउंदे ने, उन्होंने जिहड़ी है अंदरूनी शरीरक शक्ति है जिहड़ी वह साडे नालों पंजाब नालों ज्यादा हैगी है।
बेटा जी, वैसे उत्थे अर्बन कल्चर भी घट है, मतलब थोड़े खुले इलाके है, पापूलेशन थोड़ी खुली खुली रहिंदी है, सो इस करके कुदरती तौर पर जिहड़ा वकवा बनिया रहिंदा है। तो बाकी खुराक भी हजे उन्होंने ओरिजिनल ने असी थोड़ी अपनी खराब कर लिया इधर।
बिल्कुल जी, ये गल बिल्कुल थोड़ी सही है
जी। तो इस तो अगे चलते हैं बिट्टा साहब, हुण थोड़ा पोलिटिकल एंगल तो गल करिए। पिछले एक दो दिन दे विच दो शख्सियत श्री दरबार साहब अमृतसर मत्था टेकन गई ने, उन्होंने एक दीप सिद्धू ने जिहड़े जेल चो रिहा हुए ने, उन्होंने जमानत मिली है, तुसीं पिछले हफ्ते दस्या सी, और दूसरे ने जिहड़े जेल च पाउण वाले हुंदे ने पुलिस ऑफिसर जिहड़े रिटायर, जिन्होंने रिटायर तो नहीं हुए मतलब अस्तीफा दिता है, विजय प्रताप सिंह जी, तो दोनों ही गए ने। तो इउं लग रहा है कि दोनों पोलिटिकल विजिट्स ने, ये कोई इदा नहीं भी कोई देखो दीप सिद्धू का हूँ है ही, वह चाहता ही है भी पोलीटिकल हो, उसका भी स्वागत किया गया, तो विजय का भी विजय जी का भी स्वागत किया गया। मैनू लगता है कि एक एक पार्टी वालों है तो दूजा दूजे पार्टी वालों, थोड़ी की राय है ये बारे?
आ जी गल तुम जोड़ी है ना जी, वाकई मेरा पहला ध्यान नहीं सी गया, थोड़ी गल तो मेरा एकदम ध्यान गया, फिर मेरे दिमाग दे घोड़े भजे, फिर एक एक घोड़ा जाके खड़ा होया अमित शाह के दरवाजे से, दूजा घोड़ा कैप्टन अमरिंदर सिंह के दरवाजे से जा खड़ा होया। गल थोड़ी बिलकुल सही है, हाँ मेनू मेरे दिमाग च बिलकुल नहीं सी गल आई जिहड़ी आ तुसीं गल कीती है
जी।
और इस गल की पुष्टि बिलकुल कर ही दिती है, क्लीयर ही कर दिती है गल। ਜਦੋਂ ਹੁਣ ਦੀਪ ਸਿੱਧੂ ਦੀ ਜਮਾਨਤ ਪਹਿਲਾਂ ਪਹਿਲੇ ਦਿਨ ਜਿੱਦਣ ਹੁੰਦੀ ਹੈ
ਜੀ,
ਮਤਲਬ ਜਮਾਨਤ ਜਦੋਂ ਹੋ ਜਾਣੀ ਹੈ, ਪਤਾ ਲੱਗਿਆ ਵੀ ਜਮਾਨਤ ਹੋ ਜੀ, ਉਦੋਂ ਡਾਕਟਰ ਸੁਖਪ੍ਰੀਤ ਸਿੰਘ ਉਦਕੇ ਤੇ ਉਹਨਾਂ ਦੇ ਜਿਹੜੇ ਵਕੀਲ ਨੇ ਉਦੋਂ ਮੇਰੇ ਨਾਲ ਹੀ ਸੀ, ਇਕੱਠੇ ਸੀ ਅਸੀਂ,
ਤੇ
ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਜਦੋਂ ਬਾਹਰ ਆਏ ਤਾਂ ਮੈਨੂੰ ਤੁਸੀਂ ਦੱਸ ਦੋਗੇ, ਮੈਨੂੰ ਫੋਨ ਕਰ ਦੋਗੇ, ਮੈਂ ਉੱਥੇ ਪਹੁੰਚ ਜੂੰਗਾ, ਕਿਉਂਕਿ ਦਿੱਲੀ ਤੁਹਾਨੂੰ ਪਤਾ ਦੂਰ ਦੂਰ ਬਹੁਤ ਹੈਗੀਆਂ ਚੀਜ਼ਾਂ
ਜੀ,
ਵੀ ਜੇ ਤੁਸੀਂ ਹਾਰਡ ਜੇਲ ਦੇ ਬਾਹਰ ਵੀ ਖੜਨਾ ਹੋਵੇ ਜਾ ਕੇ ਤਾਂ ਤੁਹਾਨੂੰ 1.5-2 ਘੰਟੇ ਪਹਿਲਾਂ ਚਾਹੀਦੇ ਨੇ ਅੰਦਾਜ਼ਨ।
ਹਾਂਜੀ,
ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਹੀ ਰਿਹਾ ਸੀਗਾ ਤੇ ਉਹ ਕਹਿੰਦੇ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਕਰੋਗੇ ਕੀ, ਅਗਲਾ ਪਲਾਨ ਕੀ ਹੈ ਤੁਹਾਡਾ,
ਹਾਂਜੀ
ਕੀ ਇਹ ਤੁਸੀਂ ਸੋਚਦੇ ਕੀ ਹੋ ਕਿ ਕੀ ਹੋਊਗਾ? ਉਹ ਕਹਿੰਦੇ ਜੀ ਪੰਜਾਬ ਦਾ ਗੇੜਾ ਅਸੀਂ ਇੱਕ ਵਾਰੀ ਲਾਵਾਂਗੇ, ਉਹਨਾਂ ਦੇ ਮੂੰਹ ਚੋਂ ਗੱਲ ਨਿਕਲੀ ਵੀ ਪੰਜਾਬ ਦਾ ਗੇੜਾ ਲਾਵਾਂਗੇ, ਇਹਦਾ ਮਤਲਬ ਕੀ ਹੋਇਆ?
ਹਾਂਜੀ,
ਇਹਦਾ ਮਤਲਬ ਤਾਂ ਤੁਸੀਂ ਸਮਝ ਹੋ ਕੀ ਹੋਇਆ, ਪੰਜਾਬ ਦਾ ਗੇੜਾ ਲਾਉਣ ਦਾ ਮਤਲਬ ਕੀ ਹੈ?
ਹਾਂਜੀ,
ਹੁਣ ਕੱਲ ਜਦੋਂ ਦੀਪ ਸਿੱਧੂ ਨੇ ਉੱਥੇ ਇੰਟਰਵਿਊ ਕੀਤੀ, ਉਦੋਂ ਪਹਿਲਾਂ ਜਿਹੜੇ ਪਲੈਨ ਨੇ ਸਾਰੇ ਜਿਹੜੇ ਚੈਨਲ ਸੀ ਉਹਨਾਂ ਦੇ ਜਿਹੜੇ ਜਿਹੜੇ ਸੋਰਸ ਸੀਗੇ ਉਹਨਾਂ ਨਾਲ ਇਹਨਾਂ ਨੇ ਇੰਟਰਵਿਊ ਕੀਤੀ ਹੈ ਪਹਿਲੇ ਦਿਨ ਹੀ, ਜਿਹਨਾਂ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਵੀ ਸ਼ੋਅ ਹੁੰਦੀ ਹੈ, ਇਹਨਾਂ ਦੇ ਬ੍ਰਦਰ ਦੀ ਹਿੱਸੇਦਾਰੀ ਸ਼ੋਅ ਹੁੰਦੀ ਹੈ
ਜੀ,
ਉਹ ਪਿੱਛੇ ਜੇ ਜਗ ਜਾ ਰਹੀ ਹੋਗੀ ਗੱਲ
ਔਨ ਏਅਰ ਚੈਨਲ
ਕਿਵੇਂ ਉਹ ਸਾਰੇ ਚੈਨਲ, ਹਾਂਜੀ ਉਹਦਾ ਪਿੱਛੇ ਜੇ ਉਹਨੇ ਸਫਾਈ ਵੀ ਦਿੱਤੀ ਇੱਕ ਬੰਦੇ ਨੇ ਉਹਨਾਂ ਦੇ ਇੱਕ ਪਾਰਟਨਰ ਨੇ
ਜੀ,
ਪਰ ਚਲੋ ਉਹ ਤਾਂ ਉਹਨਾਂ ਦਾ ਆਪਣਾ ਪਰਸਨਲ ਵਿਸ਼ਾ, ਆਪਾਂ ਉਹਦੇ ਚ ਕੀ ਜਾਣਾ
ਜੀ,
ਪਰ ਉਹਦੇ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਇੱਕ ਤੁਹਾਡਾ ਪਲੇਟਫਾਰਮ ਹੋਵੇ ਤੇ ਇੱਕ ਤੁਹਾਡਾ ਬੰਦਾ ਪੋਲੀਟੀਕਲ ਹੋਵੇ
ਜੀ,
ਤੇ ਪੋਲੀਟੀਕਲ ਉਹ ਹੋਵੇ ਜਿਹਨੂੰ ਗਵਰਨਮੈਂਟ ਨੇ ਇੰਨਾ ਕੁ ਮਸ਼ਹੂਰ ਕਰਦਾ, ਕਿਉਂਕਿ ਪਹਿਲੇ ਦਿਨ ਜੇ ਜਮਾਨਤ ਹੁੰਦੀ ਹੈ ਤਾਂ ਉਸ ਦਿਨ ਉਹ ਹੀਰੋ ਨਹੀਂ ਬਣਦਾ
ਜੀ,
ਉਹਦੇ ਤੇ ਇੱਕ ਹੋਰ ਪਰਚਾ ਪਾ ਦਿੱਤਾ ਜਾਂਦਾ
ਜੀ ਜੀ,
ਔਰ ਸਿਮਥੀ ਹੋਰ ਹੋ ਜਾਂਦੀ ਹੈ ਕਿ ਹਾਂਜੀ ਬੰਦਾ ਚਾਹੀਦਾ ਜੀ, ਬੰਦਾ
ਧੱਕਾ ਹੋ ਰਿਹਾ ਧੱਕਾ,
ਕਿਉਂਕਿ ਬੀਜੇਪੀ ਬੀਜੇਪੀ ਨੂੰ ਇੱਕ ਸਿੱਖ ਚਿਹਰਾ ਚਾਹੀਦਾ, ਔਰ ਸਿੱਖਾਂ ਵਰਗਾ ਹੋਵੇ, ਸਿੱਖਾਂ ਵਰਗੀ ਗੱਲ ਕਰਦਾ ਹੋਵੇ, ਪਰ ਏਜੰਡਾ ਉਹਦਾ ਲੁਕਵਾਂ ਹੋਵੇ, ਹੋਵੇ ਬੀਜੇਪੀ ਵਰਗਾ। ਉਹਦੇ 'ਚ ਹਰਜੀਤ ਸਿੰਘ ਗਰੇਵਾਲ ਫੇਲ ਹੋ ਗਿਆ, ਉਹਦੇ 'ਚ ਇਕਬਾਲ ਸਿੰਘ ਲਾਲਪੁਰਾ ਫੇਲ ਹੋ ਗਿਆ, ਉਹਦੇ 'ਚ ਸੁਰਜੀਤ ਗਿਆਨੀ ਫੇਲ ਹੋ ਗਿਆ, ਉਹਦੇ 'ਚ ਅਸ਼ਵਨੀ ਸ਼ਰਮਾ, ਜਨਾਰਦਨ ਸ਼ਰਮਾ, ਸੁਭਾਸ਼ ਸ਼ਰਮਾ, ਇਹਨਾਂ ਦੇ ਉੱਤੇ ਦਾਗ ਲੱਗ ਗਿਆ ਕਿ ਇਹ ਤਾਂ ਇੱਕ ਹਿੰਦੂ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਦੇ ਆ। ਤਾਂ ਉਹਨਾਂ ਨੂੰ ਇੱਕ ਬੰਦਾ ਦਿਸ ਰਿਹਾ ਹੁਣ, ਉਹਦਾ ਨਾਮ ਹੈਗਾ ਦੀਪ ਸਿੱਧੂ।
ਜੀ,
ਚਾਹੇ ਦੀਪ ਸਿੱਧੂ ਇਸ ਗੱਲ ਤੋਂ ਬੜੀ ਸਫਾਈ ਦਿੰਦਾ, ਉਹ ਕਹਿੰਦਾ ਕਿ ਨਹੀਂ ਜੀ, ਮੇਰਾ ਤਾਂ ਕੋਈ ਸੰਬੰਧ ਨਹੀਂ, ਮੈਂ ਕਿੱਦਾਂ ਹੋ ਸਕਦਾ, ਮੈਂ ਉਹਨਾਂ ਨਾਲ ਕਿਵੇਂ ਖੜ ਸਕਦਾ, ਮੇਰੀ ਫਿਰ ਜਮਾਨਤ ਨਹੀਂ ਹੋਣੀ ਸੀ, ਪਰ ਲੁਕਵਾਂ ਚਿਹਰਾ ਹੈਗਾ ਉਹ।
ਨਹੀਂ, ਉਹਦੇ ਤੋਂ ਇੱਕ ਮੈਂ ਤਸਵੀਰ ਦੇਖ ਰਿਹਾ ਸੀ ਹੁਣ, ਮੈਨੂੰ ਯਾਦ ਨਹੀਂ ਹੈਗਾ, ਉਹਦੇ ਵਿੱਚ ਉਹ ਅਕਾਲੀ ਦਲ ਉਹਨਾਂ ਦਾ ਸਵਾਗਤ ਕਰ ਰਹੇ ਨੇ, ਅਕਾਲੀ ਦਲ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਵਾਗਤ ਕਰ ਰਹੇ ਨੇ, ਅਤੇ ਉੱਥੋਂ
ਦੇਖੋ ਨਾ
ਦਰਬਾਰ ਸਾਹਿਬ 'ਤੇ ਤਸਵੀਰ ਹੈ ਦਰਬਾਰ ਸਾਹਿਬ ਦੇ ਵਿੱਚ।
ਹਾਂ, ਤੁਹਾਡੇ ਨਾਲ ਹੀ ਮੈਂ ਜੋੜ ਰਹੇ ਹਾਂ, ਤੁਹਾਡੇ ਨਾਲ ਹੀ
ਜੀ।
ਤੁਸੀਂ ਦੇਖੋ, ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਕਹਿੰਦੇ ਹੈ ਕਿ ਦੀਪ ਸਿੱਧੂ ਲਈ ਮੈਨੂੰ ਕੁਛ ਕਰਨਾ ਪੈ ਜੇ, ਮੈਨੂੰ ਕਿੰਨਾ ਮਰਜ਼ੀ ਮੈਨੂੰ ਨੁਕਸਾਨ ਝੱਲਣਾ ਪੈ ਜੇ, ਮੈਂ ਉਹਦੀ ਜ਼ਮਾਨਤ ਕਰਾਊਂਗਾ।
ਤੁਹਾਨੂੰ
ਯਾਦ ਹੋਣਾ।
ਹਾਂਜੀ ਹਾਂਜੀ ਬਿਲਕੁਲ, ਮਤਲਬ
ਬਿਕਰਮ ਸਿੰਘ ਮਜੀਠਾ
ਜੀ,
ਉਹ ਤੋਂ ਬਾਅਦ ਬਿਕਰਮ ਸਿੰਘ ਮਜੀਠਾ ਦਾ ਬਿਆਨ ਆਉਂਦਾ, ਉਹ ਕਹਿੰਦਾ ਕਿ ਅਕਾਲੀ ਦਲ ਨਾਲ ਸਾਡਾ ਕੋਈ ਅਕਾਲੀ ਦਲ ਨਾਲ ਕੀ ਸੰਬੰਧ ਹੈ। ਉਹਨਾਂ ਨੇ ਆਪਣਾ ਮਨਜਿੰਦਰ ਸਿੰਘ ਸਰਸਾ ਦੀ ਗੱਲ ਨੂੰ ਕੱਟਿਆ
ਜੀ।
ਪਰ ਮੈਂ ਦੂਜੇ ਦਿਨ ਮਨਜਿੰਦਰ ਸਿੰਘ ਸਰਸਾ ਨੂੰ ਮੈਂ ਵੀ ਮਿਲਿਆ, ਮੈਂ ਕਿਹਾ ਜੀ ਇਹ ਕੀ ਗੱਲ ਹੈਗੀ, ਉਹ ਕਹਿੰਦੇ ਮੈਂ ਕਰਾਊਂਗਾ ਜਵਾਨ, ਕੁਛ ਵੀ ਹੋ ਜੇ ਤੁਸੀਂ ਕਹੋ ਮੇਰੇ ਨਾਲ ਗੱਲ। ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਇਹ ਗੱਲ ਕਹੀ, ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਇਹ ਗੱਲ ਬਿਲਕੁਲ ਨਹੀਂ ਕਹੀ ਕਿ ਮਨਜਿੰਦਰ ਸਿੰਘ ਸਰਸਾ ਗਲਤ ਹੈ
ਜੀ
ਜਾਂ ਬਿਕਰਮ ਸਿੰਘ ਮਜੀਠਾ ਗਲਤ ਹੈ
ਜੀ।
ਅਕਾਲੀ ਦਲ ਬਿਲਕੁਲ ਚੁੱਪ ਹੋ ਗਿਆ।
ਹਾਂਜੀ,
ਜਮਾਨਤ ਹੋਈ। ਜਮਾਨਤ ਸਮੇਂ ਮਨਜਿੰਦਰ ਸਿੰਘ ਸਰਸਾ ਉਹਦੀ ਗੱਡੀ ਦੇ ਵਿੱਚ ਸੀ ਨਾਲ
ਜੀ,
ਔਰ ਉਹੀ ਉਹਨਾਂ ਨੂੰ ਗੁਰਦੁਆਰਾ ਕਾਬਗੰਜ ਸਾਹਿਬ ਲੈ ਕੇ ਆਉਂਦੇ ਆ। ਤੇ ਜਿਸ ਦਿਨ ਪਹਿਲੇ ਦਿਨ ਜਮਾਨਤ ਨਹੀਂ ਹੁੰਦੀ, ਉਸ ਦਿਨ ਵੀ ਸੁਖਪ੍ਰੀਤ ਸਿੰਘ ਉਦੇ ਕੇ, ਸੰਦੀਪ ਸਿੰਘ ਦਾ ਭਰਾ ਔਰ ਉਹਦੇ ਵਕੀਲ ਜਸਪ੍ਰੀਤ ਰਾਏ, ਜਿਹੜੇ ਵਕੀਲ ਹੈ ਜਸਦੀਪ ਢਿੱਲੋਂ ਨੇ, ਰਵਿੰਦਰ ਬੱਤਰਾ, ਉਹ ਸਾਰੇ ਇਕੱਠੇ ਹੁੰਦੇ ਨੇ। ਇੱਕ ਥਾਪੜ ਕੇ ਮਨਜਿੰਦਰ ਸਿੰਘ ਸਰਸਾ ਕਹਿੰਦੇ ਆ ਕਿ ਮੈਂ ਮਦਦ ਕਰਾਂਗਾ, ਕੁਛ ਮਰਜ਼ੀ ਹੋ ਜਾਵੇ, ਭਾਵੇਂ ਉਹਦਾ ਵਿਰੋਧ ਵੀ ਹੋਇਆ ਉਸ ਸਮੇਂ, ਲੇਕਿਨ ਉਹਨਾਂ ਨੇ ਮਦਦ ਕੀਤੀ ਅਕਾਲੀ। ਹਾਂ, ਉਹ ਜਿਹੜਾ ਤੁਸੀਂ ਗੱਲ ਕਰਦੇ ਹੋ ਉਹਦਾ ਨਾਂ ਹੈਗਾ ਗੁਰਪ੍ਰਤਾਪ ਸਿੰਘ, ਉਹ ਪਹਿਲਾਂ ਚੇਅਰਮੈਨ ਰਿਹਾ ਲੇਬਰ ਫੈਡ ਦਾ।
ਬਿੱਟਾ ਸਾਹਿਬ ਥੋੜੀ, ਹਾਂਜੀ ਬਿੱਟਾ ਸਾਹਿਬ ਥੋੜੀ ਹਾਸੇ ਵਾਲੀ ਗੱਲ, ਹਾਸੇ ਵਾਲਾ ਕੁਐਸਚਨ ਪੁੱਛਾਂ ਤੁਹਾਨੂੰ ਇੱਕ, ਕਿਉਂਕਿ ਅੱਜ ਤੱਕ ਜਿੰਨੀਆਂ ਕੁ ਵੀ ਜਮਾਨਤਾਂ ਹੁੰਦੀਆਂ ਆਈਆਂ ਨੇ ਤਾਂ ਕਿਸਾਨ ਜਥੇਬੰਦੀਆਂ ਦੇ ਲੀਡਰ, ਖਾਸ ਕਰਕੇ ਰਾਜੇਵਾਲ ਸਾਹਿਬ, ਕਹਿੰਦੇ ਇਹ ਤਾਂ ਆਪਣੇ ਬੰਦਿਆਂ ਨੇ ਛਡਾਇਆ, ਇਹ ਤਾਂ ਸਾਡੇ ਵਕੀਲਾਂ ਨੇ ਛਡਾਇਆ। ਹੁਣ ਦੀਪ ਸਿੱਧੂ ਬਾਰੇ ਨਹੀਂ ਉਹਨੇ ਕੋਈ ਕਲੇਮ ਕੀਤਾ ਵੀ ਅਸੀਂ ਛਡਾਇਆ ਉਹਨੂੰ।
ਦੀਪ ਸਿੱਧੂ ਦੇ ਬਾਰੇ ਜਦੋਂ ਨਾ ਲੈਂਦੇ ਨੇ, ਉਹ ਕਹਿੰਦੇ ਜੀ ਉਹਦਾ ਨਾਂ ਨਾ ਲਓ, ਉਹਨੂੰ ਉਹਦੀ ਨਾ ਗੱਲ ਕਰੋ ਮੇਰੇ ਸਾਹਮਣੇ। ਹਾਲਾਂਕਿ ਰਾਜੇਵਾਲ ਸਾਹਿਬ ਦੀ ਜਿਹੜੀ ਗੱਲ ਨੂੰ ਚੜੂਨੀ ਸਾਹਿਬ ਨੇ ਉਦੋਂ ਵੀ ਵੱਡੀ ਲੀਕ ਮਾਰਤੀ।
ਹਾਂਜੀ ਹਾਂਜੀ, ਉਹ ਥੋੜ੍ਹੀ ਹਾਸੋਹੀਣੀ ਵਾਲੀ ਗੱਲ ਹੈ ਵੀ ਬਾਕੀ ਸਾਰਿਆਂ ਦੇ ਤਾਂ ਰਿਹਾਈਆਂ ਜਿਹੜੀਆਂ ਉਹ ਰਾਜੇਵਾਲ ਸਾਹਿਬ ਦੇ ਵਕੀਲਾਂ ਨੇ ਕਰਾਈਆਂ, ਸਰਸਾ ਸਾਹਿਬ ਦਾ ਕੋਈ ਰੋਲ ਨਹੀਂ। ਹੁਣ ਇਹ ਵੀ ਕਲੇਮ ਕਰ ਲੈਣ ਲੋਕ, ਸ਼ਾਇਦ ਯਕੀਨ ਮੰਨੇ ਹੀ ਲੈਣ ਇਹਨਾਂ ਦਾ ਵੀ ਸ਼ਾਇਦ। ਖੈਰ, ਆਪਾਂ ਗੱਲ ਉੱਥੇ ਆਉਂਦੇ ਹਾਂ ਕਿ ਹੁਣ ਦੀਪ ਸਿੰਘ
ਦੇ ਨਾਲ ਮੈਂ ਇੱਕ ਗੱਲ ਹੋਰ ਜੋੜ ਦਿੰਦਾ
ਜੀ,
ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿੰਦਾ
ਜੀ।
ਦਿੱਲੀ ਕਮੇਟੀ ਦਾ ਦਫ਼ਤਰ
ਜੀ,
ਤੇ ਦਿੱਲੀ ਕਮੇਟੀ ਦੇ ਦਫ਼ਤਰ ਦੇ ਵਿੱਚ ਪ੍ਰੇਮ ਸਿੰਘ ਭੰਗੂ ਤੇ ਇੱਕ ਬੰਦਾ ਪਟਿਆਲੇ ਦਾ, ਮੈਂ ਨਾਂ ਉਹਦਾ ਭੁੱਲ ਗਿਆ, ਸ਼ਾਇਦ ਰਾਜਵੰਤ ਹੈ ਜਾਂ ਸੁਖਵੰਤ, ਸੁਖਵੰਤ ਹੈ ਸ਼ਾਇਦ। ਉਹ ਦੋਨੇ ਬੰਦੇ ਵਕੀਲਾਂ ਨਾਲ ਰੈਸਲਾ ਕਰ ਰਹੇ ਹੈ
ਜੀ,
ਤੇ ਮੈਂ ਵੀ ਦਿੱਲੀ ਕਮੇਟੀ ਦੇ ਦਫ਼ਤਰ 'ਚ ਬੈਠਾ। ਉਹਨਾਂ ਨੂੰ ਨੀ ਪਤਾ ਵੀ ਪ੍ਰਾਈਮ ਏਸ਼ੀਆ ਦਾ ਜਾਂ ਹਰਮਨ ਰੇਡੀਓ ਦਾ ਜਾਂ ਜਸਵਿੰਦਰ ਸਿੰਘ ਬਿੱਟਾ ਇੱਥੇ ਬੰਦਾ ਬੈਠਾ, ਉਹਨਾਂ ਨੂੰ ਬਿਲਕੁਲ ਨੀ ਪਤਾ
ਜੀ,
ਕਿਉਂਕਿ ਮੇਰੇ ਮੂੰਹ ਤੇ ਮਾਸਕ ਲੱਗਿਆ ਸੀਗਾ
ਜੀ।
ਤਾਂ ਜਦੋਂ ਉਹਨਾਂ ਨੇ ਗੱਲ ਕਰਕੇ ਨਿਕਲੇ ਤੇ ਮੈਂ ਦੂਜੇ ਪਾਸੇ ਬੈਠਾ ਸੀ ਕਿ ਮੈਂ ਇੱਥੇ ਵਕੀਲ ਸਾਹਿਬ ਨੇ ਸੰਧੂ ਸਾਹਿਬ, ਵੀਰਿੰਦਰ ਸੰਧੂ, ਤੇ ਮੈਂ ਸੰਧੂ ਸਾਹਿਬ ਨੂੰ ਆਖਿਆ, ਮੈਂ ਕਿਹਾ ਸੰਧੂ ਸਾਹਿਬ ਮੈਂ ਇਹਨਾਂ ਨੇ ਗੱਲ ਕਰਨੀ ਹੈ ਪ੍ਰੇਮ ਸਿੰਘ ਭੰਗੂ ਨਾਲ।
ਅੱਛਾ,
ਤੇ ਉਹ ਉਹਨਾਂ ਨੇ ਕਿਹਾ, ਕਹਿੰਦੇ ਜੀ ਆ ਮੀਡੀਆ ਵਾਲਿਆਂ ਨੇ ਗੱਲ ਕਰਨੀ ਹੈ, ਤੇ ਪ੍ਰੇਮ ਸਿੰਘ ਭੰਗੂ ਕਹਿੰਦੇ ਨੇ, ਕਹਿੰਦੇ ਮੀਡੀਆ ਨਾਲ ਤਾਂ ਅਸੀਂ ਗੱਲ ਕਰਦੇ ਹੀ ਰਹਿੰਦੇ ਹਾਂ। ਮੈਂ
ਕਿਹਾ
ਜੀ ਕਰਦੇ ਰਹਿੰਦੇ ਹੋਵੋਗੇ, ਮੈਨੂੰ 2 ਘੰਟੇ ਹੋ ਗਏ ਤੁਹਾਡੇ ਨਾਲ ਮੈਂ ਵੇਟ ਕਰ ਰਿਹਾ ਤੁਹਾਡੀ, ਜਿਹੜੀ ਰਾਜੇਵਾਲ ਸਾਹਿਬ ਨੇ ਗੱਲ ਕਹੀ ਹੈ ਕੀ ਉਹ ਗੱਲ ਸਹੀ ਹੈ, ਕਿ ਜਿਹੜੀ ਹੁਣ ਤੁਸੀਂ ਇੱਥੇ ਬੈਠੇ ਹੋ ਕੀ ਉਹ ਗੱਲ ਸੀ। ਕਹਿੰਦੇ ਨਹੀਂ ਜੀ, ਅਸੀਂ ਇਹਨਾਂ ਨੂੰ ਨਾ ਦਿੱਲੀ ਕਮੇਟੀ ਦੇ ਜਿਹੜੇ ਲੀਗਲ ਟੀਮ ਹੈ ਇਹਨਾਂ ਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਸਨਮਾਨਿਤ ਕਰਨ ਦੇ ਲਈ ਸੱਦਾ ਦੇ ਰਹੇ ਹਾਂ।
ਹਾਂਜੀ,
ਇਹ ਹੈਗੀ ਹੈ 20 ਤਰੀਕ ਦੀ ਗੱਲ, 20 ਅਪ੍ਰੈਲ ਦੀ, 25 ਅਪ੍ਰੈਲ ਨੂੰ ਇਲੈਕਸ਼ਨ ਸੀਗੇ।
ਅੱਛਾ,
ਤੇ ਰਵਿੰਦਰ ਕੌਰ ਜਿਹੜੇ ਮੈਡਮ ਨੇ ਜਿਹੜੇ ਸਾਰੇ ਇਸ ਟੀਮ ਨੂੰ ਲੀਡ ਕਰਦੇ ਨੇ, ਤੇ ਉਹ ਮੈਨੂੰ ਕਹਿੰਦੇ ਜੀ ਅਸੀਂ ਤਾਂ ਸਾਨੂੰ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨਿਤ ਕੀਤਾ, ਤੁਹਾਨੂੰ ਹਰਿਮੰਦਰ ਸਾਹਿਬ ਕੰਪਲੈਕਸ ਚ ਸਨਮਾਨਿਤ ਕੀਤਾ, ਤੁਹਾਨੂੰ ਪਟਿਆਲੇ ਦੁੱਖ ਨਿਵਾਰਨ ਸਾਹਿਬ ਸਨਮਾਨਿਤ ਕੀਤਾ, ਕੀ ਉਸ ਸਨਮਾਨ ਨਾਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਵੱਡੀ ਹੈ? ਕਹਿੰਦੇ ਨਹੀਂ ਜੀ ਵੱਡੀ ਤਾਂ ਨਹੀਂ, ਪਰ ਹੁਣ ਇਹ ਕਹਿੰਦੇ ਆ ਕਿ ਅਸੀਂ ਸਨਮਾਨਿਤ ਕਰਨਾ। ਮੈਂ ਕਿਹਾ ਇਹ ਕਿਉਂ ਕਹਿੰਦੇ ਆ? ਉਹ ਕਹਿੰਦੇ ਜੀ ਉਹ ਰਾਜੇਵਾਲ ਸਾਹਿਬ ਨੇ ਪਹਿਲਾਂ ਕਹਿਤਾ ਸੀ ਨਾ ਵੀ ਅਸੀਂ ਤਾਂ ਜਮਾਨਤਾਂ ਅਸੀਂ ਕਰਾਈਆਂ, ਤੇ ਉਸ ਗੱਲ ਦਾ ਰੌਲਾ ਪੈ ਗਿਆ ਕਿਉਂਕਿ ਚੜੂਨੀ ਸਾਹਿਬ ਨੇ ਬਿਆਨ ਦੇ ਦਿੱਤਾ, ਤੇ ਹੁਣ ਇਸ ਕਰਕੇ ਇਹ ਕਹਿੰਦੇ ਆ ਵੀ ਤੁਸੀਂ ਸਾਡੀ ਸਟੇਜ ਤੇ ਆਓ।
ਅੱਛਾ,
ਤੇ ਉਹ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ ਜੇ ਉੱਥੇ ਮਨਜਿੰਦਰ ਸਿੰਘ ਸਰਸਾ ਨੂੰ ਵੀ ਬੁਲਾਉਣਗੇ, ਕਿਉਂਕਿ ਅਸੀਂ ਤਾਂ ਉਹਨਾਂ ਦੀ ਅਗਵਾਈ ਕੰਮ ਕਰਦੇ ਹਾਂ। ਦਿੱਲੀ ਕਮੇਟੀ ਨੇ ਸਾਨੂੰ ਦਫ਼ਤਰ ਦਿੱਤਾ, ਦਿੱਲੀ ਕਮੇਟੀ ਨੇ ਸਾਨੂੰ ਸਾਧਨ ਦਿੱਤੇ ਨੇ। ਦਿੱਲੀ ਕਮੇਟੀ ਨੇ 25 ਲੱਖ ਰੁਪਇਆ ਬੌਂਡ ਫਾਰਮ ਭਰੇ ਨੇ, ਜਿਹੜੇ ਸਿਕਿਉਰਿਟੀ ਭਰੀ ਹੈ, ਔਰ ਦਿੱਲੀ ਕਮੇਟੀ ਨੇ ਜਿਹੜੇ ਬੰਦੇ ਪੰਜਾਬ ਤੋਂ ਜਾਂਦੇ ਸੀ ਉਹਨਾਂ ਦੇ ਲਈ ਰਿਹਾਇਸ਼ ਦਾ, ਲੰਗਰ ਦਾ, ਔਰ ਇੱਥੋਂ ਤੱਕ ਜਿਹੜੀਆਂ ਦਿੱਲੀ ਕਮੇਟੀ ਨੇ 20-22 ਵੈਨਾਂ ਨੇ ਜੀ। ਮੰਨ ਲਓ ਮੇਰੇ ਕੋਲ 2 ਬੰਦੇ ਆ ਤੇ ਮੈਂ ਕਹਿੰਦਾ ਜੀ 30,000 ਕੋਰਟ ਜਾਣਾ ਹੈ ਵੀ ਉੱਥੇ ਅਸੀਂ ਮਿਲਣ ਜਾਣਾ ਜਾਂ ਜੇਲ੍ਹ 'ਚ ਜਾਣਾ ਹੈ ਜਾਂ ਉੱਥੇ ਕੋਈ ਫੋਟੋ ਸਟੇਟ ਕਰਾਉਣ ਜਾਣਾ ਹੈ ਜਾਂ ਕੋਈ ਸਿਕਿਉਰਿਟੀ ਬੌਂਡ ਲੈਣ ਜਾਣਾ ਹੈ, ਤਾਂ ਗੱਡੀਆਂ ਵੀ ਉਹਨਾਂ ਨੇ ਦਿੱਤੀਆਂ, ਜਾਂ ਵੀ ਲਓ। ਸੰਯੁਕਤ ਕਿਸਾਨ ਮੋਰਚੇ ਨੇ 5 ਲੱਖ ਰੁਪਇਆ ਜਿਹੜਾ ਜਮ੍ਹਾਂ ਕਰਾਇਆ ਉਹ ਕਹਿੰਦੇ ਵੀ ਸਾਨੂੰ 2,000 ਰੁਪਇਆ ਮਿਲਿਆ ਸਿਰਫ ਉੱਥੇ ਅੰਦਰ। ਇਹ ਕਹਿੰਦੇ ਕਿ 3,000 ਰੁਪਇਆ ਅਸੀਂ ਤੁਹਾਨੂੰ ਦਿੱਤਾ ਅੰਦਰ, ਜਿਵੇਂ ਪਰਚੀ ਲੱਗਦੀ ਨਾ ਜੀ ਅੰਦਰ, ਕੋਈ ਸਮਾਨ ਤੁਸੀਂ ਕੰਟੀਨ ਦੇ ਵਿੱਚੋਂ ਕੋਈ ਬਿਸਕੁਟ ਲੈਣੇ ਆ, ਕੋਈ ਚਾਹ ਪਾਣੀ ਲੈਣਾ, ਜਿਹੜਾ ਉਹਦੇ ਤੇ ਪੈਸੇ ਨੀ ਚੱਲਦੇ, ਉਹਦੇ ਤੇ ਟੋਕਨ ਚੱਲਦਾ।
ਅੱਛਾ ਜੀ,
ਮਤਲਬ ਉਹਦਾ ਟੋਕਨ ਲੈ ਲੈਂਦੇ ਹੋ, 2,000 ਦੇ ਟੋਕਨ, 1,000 ਦੇ ਟੋਕਨ ਤਿਹਾੜ ਜੇਲ੍ਹ ਦੇ ਵਿੱਚ। ਉਹ ਕਹਿੰਦੇ ਜੀ ਉਹ ਟੋਕਨ ਸਾਨੂੰ ਅਸੀਂ ਮਿਲੇ ਆ ਸਾਨੂੰ 2,000 ਦੇ। ਇਸ ਕਰਕੇ ਸਾਰੇ ਵਕੀਲਾਂ ਨੇ ਇਤਰਾਜ਼ ਕੀਤਾ ਵੀ ਜਾਂ ਤਾਂ ਤੁਸੀਂ ਮੀਡੀਆ ਦੇ ਸਾਹਮਣੇ ਇਹ ਗੱਲ ਕਹੋ ਵੀ ਰਾਜੇਵਾਲ ਸਾਹਿਬ ਨੇ ਗੱਲ ਗਲਤ ਕਹੀ ਹੈ, ਤੇ ਜਾਂ ਤੁਸੀਂ ਜਿਹੜਾ ਸਨਮਾਨ ਕਰਨਾ ਹੈ ਉਹ ਸਾਨੂੰ ਸਾਰਿਆਂ ਨੂੰ ਲੈ ਕੇ ਜਾਓ, ਉੱਥੇ ਤਾਂ ਫਿਰ ਅਸੀਂ ਕਰਾਂਗੇ। ਪਰ ਉਹ ਕੁਦਰਤੀ ਉਦੋਂ ਬਾਅਦ ਤੁਹਾਨੂੰ ਪਤਾ ਹੈ ਕੋਵਿਡ ਕਰਕੇ ਇਲੈਕਸ਼ਨ ਪੋਸਟਪੋਨ ਹੋ ਗਿਆ, ਉਹ ਗੱਲ ਆਈ ਗਈ ਰਹਿ ਗਈ। ਤੇ ਭੰਗੂ ਸਾਹਿਬ ਨੇ ਉੱਥੇ ਇਹ ਗੱਲ ਮੰਨੀ ਕਿ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈਗੀ ਹੈ, ਤੁਹਾਡਾ ਜਿਹੜਾ ਉਹ ਮਿਸਕਮਿਊਨੀਕੇਸ਼ਨ ਹੋ ਗਿਆ ਤੇ ਅਸੀਂ ਇਹਨੂੰ ਠੀਕ ਕਰ ਲਾਂਗੇ।
ਚਲੋ ਉਹ ਤਾਂ ਹਾਂ, ਮੈਂ ਥੋੜੇ ਹਾਸੇ ਵਾਲੀ ਗੱਲ ਕੀਤੀ ਸੀ ਕਿਉਂਕਿ ਉਹ ਹਾਸੋਹੀਣੀਆਂ ਗੱਲਾਂ ਕਰਦੇ ਨੇ। ਸਾਡੇ ਤੇ ਵੈਸੇ ਇਲਜ਼ਾਮ ਵੀ ਲੱਗ ਰਹਿੰਦਾ ਬਿੱਟਾ ਸਾਹਿਬ, ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਤੁਸੀਂ ਕਿਸਾਨ ਲੀਡਰਾਂ ਦੇ ਅਗੇਂਸਟ ਗੱਲ ਕਰਦੇ ਹੋ, ਮਤਲਬ ਉਹਨਾਂ ਨੂੰ ਡਿਮੋਰਲਾਈਜ਼ ਕਰਦੇ ਹੋ। ਸਾਡੇ ਕਈ ਸਰੋਤੇ ਫੀਲ ਕਰਦੇ ਨੇ, ਕਈ ਵਾਰੀ ਮੈਸੇਜ ਵੀ ਪਾਉਂਦੇ ਆ। ਮੈਂ ਇੱਥੇ ਮਿੱਤਰ ਪਿਆਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸੁਣਾਉਣੇ ਹੀ ਚੁਟਕਲੇ ਆ ਤਾਂ ਹਾਸਾ ਤਾਂ ਆਉਣਾ ਹੀ ਆ, ਅਤੇ ਅਸੀਂ ਸਿਰਫ ਕਿਸਾਨ ਜਿਹੜਾ ਮੋਰਚਾ ਕਿਸਾਨ ਲਾਅ ਨੇ ਉਹਨਾਂ ਦੇ ਬਿਲਕੁਲ ਅਸੀਂ ਹਿਤੈਸ਼ੀ ਹਾਂ, ਬਿਲਕੁਲ ਸਪੋਰਟ ਦੇ ਵਿੱਚ ਹਾਂ। ਪਰ ਜਿਹੜੇ ਲੀਡਰ ਕੱਚਾ ਧੂੰਆਂ ਮਾਰਦੇ ਨੇ, ਫਿਰ ਇੱਦਾਂ ਹੈ ਵੀ ਇਹ ਮੀਡੀਆ ਆ, ਵੀ ਆਰ ਜਰਨਲਿਸਟ ਬੋਥ ਆਫ ਅਸ, ਅਤੇ ਅਸੀਂ ਉਹ ਐਂਗਲ ਤੋਂ ਵੀ ਆਪਣੇ ਸਰੋਤਿਆਂ ਨੂੰ ਆਗਰਾ ਕਰਨਾ। ਮੈਨੂੰ ਪਤਾ ਹੈ ਕਿ ਉਹ ਵੀ ਸੁਣਦੇ ਆ, ਲੀਡਰ ਵੀ ਸੁਣਦੇ ਨੇ, ਅਤੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਆਗਰਾ ਕਰਨਾ ਹੁੰਦਾ ਕਿ ਲੋਕ ਦੇਖਦੇ ਨੇ, ਪਬਲਿਕ ਸਦਾਈ ਨਹੀਂ ਹੈਗੀ। ਅਤੇ ਬਿੱਟਾ ਸਾਹਿਬ, ਹੁਣ ਜਿਹੜੀ ਗੇਮ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ, ਖੇਡੀ ਗਈ ਹੈ ਪਿਛਲੇ ਕਈ ਸਾਲਾਂ ਤੋਂ, ਉਹ ਹੈਗੀ ਬੇਅਦਬੀ ਦੇ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਗੋਲੀ ਕਾਂਡ ਵੀ ਆ ਜਾਂਦਾ, ਫਿਰ ਸਿੱਟ ਬਿਠਾਲੀ ਜਾਂਦੀ ਆ। ਹੁਣ ਇੱਕ ਸਿੰਪਥੀ ਵੀ ਲਈ ਆ ਡੀ ਜੀ ਪੀ ਸਾਹਿਬ ਨੇ ਰਿਜ਼ਾਈਨ ਦੇ ਕੇ ਜੀ, ਹਲਾ ਲਾਲਾ ਹੋ ਗਈ ਜੀ, ਫਿਰ ਬਾਦਲਾਂ ਨੂੰ ਗਾਲਾਂ ਨਿਕਲਣ ਲੱਗ ਗਈਆਂ। ਪਰ ਹੁਣ ਇਉਂ ਲੱਗਦਾ ਆ, ਪਹਿਲਾਂ ਵੀ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਇਹ ਇਲੈਕਸ਼ਨ ਤੱਕ ਇੱਦਾਂ ਹੀ ਚੱਲੂਗਾ ਅਤੇ ਮਾੜੀ ਜਿਹੀ ਗੱਲ ਹੋਇਆ ਕਰੂਗੀ, ਵਿਜੇ ਪ੍ਰਤਾਪ ਜੀ ਹੁਣਾਂ ਦਾ ਬਿਆਨ ਆ ਜਾ ਕਰੂਗਾ, ਇਹ ਬਾਦਲਾਂ ਨੇ ਐਂ ਕੀਤਾ ਸੀ, ਬਾਦਲਾਂ ਨੇ ਉਹ ਕੀਤਾ ਸੀ, ਅਤੇ ਟੋਟਲੀ ਪੋਲੀਟੀਕਲ। ਹੁਣ ਦੇਖੋ, ਕਾਂਗਰਸ ਦੇ ਬਣਾਏ ਹੋਏ ਜਥੇਦਾਰ ਉਹਨੂੰ ਸਪੋਰਟ ਕਰ ਰਹੇ ਨੇ, ਦਰਬਾਰ ਸਾਹਿਬ ਦੇ ਵਿੱਚ ਉਹਨੂੰ ਹਾਰ ਪਾ ਰਹੇ ਨੇ ਪ੍ਰਕਰਮਾਂ ਦੇ ਵਿੱਚ ਖੜ੍ਹ ਕੇ, ਜਿੱਥੋਂ ਕਲੀਅਰ ਓਬੀਅਸ ਹੈ ਕਿ ਉਹ ਕਾਂਗਰਸ ਦੀ ਹੀ ਝੋਲੀ ਦੇ ਵਿੱਚ ਬੈਠ ਕੇ ਉਹਨਾਂ ਦੇ ਲਈ ਹੀ ਭੁਗਤਣਗੇ ਇਨ ਦਾ ਐਂਡ ਤੱਕ। ਤੁਹਾਡਾ ਕੀ ਖਿਆਲ ਹੈ?
ਜਿਹੜੇ ਤਾਂ ਸਾਨੂੰ ਇਹ ਕਹਿੰਦੇ ਆ ਕਿ ਅਸੀਂ ਕਿਸਾਨੀ ਅੰਦੋਲਨ ਜਾਂ ਕਿਸਾਨੀ ਸੰਘਰਸ਼ ਦੇ ਵਿੱਚ ਜਾਂ ਲੀਡਰਾਂ ਨੂੰ ਅਸੀਂ ਟਾਰਗੇਟ ਕਰਦੇ ਹਾਂ, ਉਹਨਾਂ ਦੇ ਲਈ ਅਸੀਂ ਨੀ ਕਹਿੰਦੇ। ਅਮਨਦੀਪ ਸਿੰਘ ਜੀ ਤਤਾਰੀਆ ਵਾਲਾ ਪਿੰਡ ਹੈ ਮੋਗਾ ਜ਼ਿਲ੍ਹਾ ਦਾ, ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਦਲੇ, ਜਿਹੜਾ ਅਕਾਲੀ ਬਾਬਾ ਫੂਲਾ ਸਿੰਘ ਦਾ ਪਿੰਡ ਹੈ
ਜੀ,
ਉਹਨਾਂ ਦੇ ਪਿੰਡ ਦੇ ਬੰਦਿਆਂ ਦੇ ਮੈਂ ਟੈਲੀਫੋਨ ਨੰਬਰ ਵੀ ਦੇ ਸਕਦਾ, ਔਰ ਮੇਰੇ ਕੋਲ ਉਹਨਾਂ ਦੀਆਂ ਰਿਕਾਰਡਿੰਗਸ ਹੈਗੀਆਂ, ਅੱਜ ਦੀਆਂ ਨਹੀਂ, ਅੱਜ ਤੋਂ 50 ਦਿਨ ਪਹਿਲਾਂ ਦੀਆਂ, 26 ਜਨਵਰੀ ਤੋਂ ਬਾਅਦ ਦੀਆਂ।
ਅੱਛਾ,
ਜਿਹੜੇ ਮੈਨੂੰ ਇਹ ਕਹਿੰਦੇ ਸੀ, ਹੁਣ ਅੱਜ ਉਹਦਾ ਖੁਲਾਸਾ ਮੈਂ ਤੁਹਾਨੂੰ ਨਸ਼ਰ ਕਰ ਦਿੰਦਾ ਹੈ, ਉਹ ਰਿਕਾਰਡਿੰਗ ਮੇਰੇ ਕੋਲ ਹੈਗੀਆਂ। ਉਹ ਕਹਿੰਦੇ ਸੀ ਕਿ ਅਸੀਂ ਭਾਈ ਦਰਸ਼ਨਪਾਲ ਨੂੰ ਫੋਨ ਕੀਤਾ, ਅਸੀਂ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ, ਤੇ ਪਹਿਲਾਂ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ, ਇਹਨਾਂ ਦੀ ਬਿਆਨ ਹੈ। ਫਿਰ ਤੇ ਉਹਨਾਂ ਨੇ ਫੋਨ ਚੁੱਕਿਆ ਤੇ ਉਹਨਾਂ ਨੇ ਆਖਿਆ ਕਿ ਤੁਹਾਡੇ ਨਾਮ ਤੁਹਾਡੇ ਬੰਦਿਆਂ ਦੇ ਅਸੀਂ ਨਾਮ VIP ਲਿਸਟ ਚ ਪਾ ਦਿੰਦੇ ਹਾਂ ਤੇ ਤੁਹਾਡੀਆਂ ਜ਼ਮਾਨਤਾਂ ਹੋ ਜਾਣਗੀਆਂ। ਕਹਿੰਦੇ ਸਾਨੂੰ ਇਹ ਨਹੀਂ ਦੱਸਿਆ ਕਿਹੜੇ ਦਫ਼ਤਰ ਪਹੁੰਚਣਾ, ਕਿਹੜੇ ਵਕੀਲ ਕੋਲੇ ਪਹੁੰਚਣਾ, ਕਿਹੜਾ ਵਕਾਲਤਨਾਮਾ ਭਰਨਾ, ਕਿਹੜੇ ਕਾਗਜ਼ ਚਾਹੀਦੇ ਆ ਤੇ ਕਿੱਥੇ ਆ ਕੇ ਕਿਹਦੇ ਨਾਲ ਅਸੀਂ ਇਹ ਕਾਗਜ਼ ਸਬਮਿਟ ਕਰਾਈਏ। ਹੁਣ ਤੁਸੀਂ ਦੇਖੋ ਵੀ ਹਵਾ ਟੈਲੀਫੋਨ ਦੇ ਵਿੱਚ ਉਹ ਗਏ, ਪਹਿਲਾਂ ਤਾਂ ਫੋਨ ਨਹੀਂ ਚੱਕਦੇ, ਫਿਰ ਉਹ ਕਹਿੰਦੇ ਤੁਹਾਡਾ ਨਾਮ VIP ਲਿਸਟ ਚ ਪਾਤਾ। ਜਿਸ ਦਿਨ ਮੈਂ ਦਿੱਲੀ ਕਮੇਟੀ ਦੇ ਦਫ਼ਤਰ ਚ ਮੈਂ ਅਕਸਰ ਹੀ ਉੱਥੇ ਜਾ ਕੇ ਮੈਂ ਪਤਾ ਕਰਦਾ ਸੀ ਵੀ ਅੱਜ ਕਿੰਨੀਆਂ ਜਮਾਨਤਾਂ ਹੋਈਆਂ, ਕਿੰਨੀਆਂ ਜਮਾਨਤਾਂ ਲੱਗੀਆਂ, ਕਿੰਨਿਆਂ ਦੇ ਬੌਂਡ ਫਾਰਮ ਭਰੇ ਜਾ ਰਹੇ ਨੇ, ਕਿੰਨੇ ਬੰਦੇ ਰਿਲੀਜ਼ ਹੋ ਰਹੇ ਨੇ ਤੇ ਕਿੰਨੇ ਬੰਦਿਆਂ ਨੂੰ ਅਗਲੀ ਤਰੀਕ ਤੇ ਮਿਲਣ ਦੀ ਜਿਹੜੀ ਹੈ ਤਰੀਕ ਦਿੱਤੀ ਜਾ ਰਹੀ ਹੈ। ਨਿਰਮਲ ਸਿੰਘ ਜਿਹੜੇ ਨੇ ਭਾਈ ਦਵਿੰਦਰ ਸਿੰਘ ਜੰਮੂ ਵਾਲੇ, ਇਸੇ ਤਰ੍ਹਾਂ ਹੀ ਲੁਧਿਆਣੇ ਤੋਂ ਇੱਕ ਜਿਹੜੇ ਹੁਣ ਦੀਪ ਸਿੱਧੂ ਦੇ ਨਾਲ ਰਿਹਾ ਹੋਇਆ, ਮੈਂ ਨਾਂ ਭੁੱਲ ਗਿਆ ਉਹਨਾਂ ਦਾ, ਇਕਬਾਲ ਸਿੰਘ,
ਇਕਬਾਲ ਸਿੰਘ,
ਤਾਂ ਉਹਨਾਂ ਦੀ ਬੇਟੀ, ਉਹਨਾਂ ਦੀ ਧਰਮ ਪਤਨੀ, ਉਹ ਕੱਪੜੇ ਲੈ ਕੇ ਜਾਂਦੇ ਸੀ ਤੇ ਉਹਨਾਂ ਨੇ ਕੀ ਕੀਤਾ ਕਸ਼ਹਿਰੇ ਲੈ ਗਏ ਤੇ ਕਸ਼ਹਿਰੇ ਉਹਦੇ ਚ ਨਾਲਾ ਪਾਇਆ ਹੋਇਆ ਸੀਗਾ। ਉਹ ਕਹਿੰਦੇ ਜੀ ਕਸ਼ਹਿਰੇ ਨਾ ਲਾਸਟਿਕ ਵਾਲੇ ਲਿਆਓ ਵੀ ਨਾਲਾ ਨਾ ਹੋਵੇ, ਉਹ ਤੁਹਾਨੂੰ ਪਤਾ ਹੀ ਹੋਣਾ
ਕਿਉਂਕਿ ਉਹ ਬੰਦਾ ਜੇਲ੍ਹ ਦਾ ਪ੍ਰੋਟੋਕਾਲ। ਹਾਂਜੀ
ਹਾਂ, ਉਹ ਕਹਿੰਦੇ ਜੀ ਅਸੀਂ ਤਾਂ ਉੱਥੋਂ ਸਵਾ ਕੇ ਲਿਆਂਦੇ ਕਸ਼ਹਿਰੇ ਕਿਉਂਕਿ ਅੰਮ੍ਰਿਤ ਛਕੇ ਸੀ ਉਹਨਾਂ ਨੇ, ਸਾਰਿਆਂ ਨੇ, ਤੁਹਾਨੂੰ ਪਤਾ ਹੀ ਹੋਣਾ। ਉਹ ਕਹਿੰਦੇ ਕਿ ਅਸੀਂ ਤਾਂ, ਉਹ ਕਹਿੰਦੇ ਨਹੀਂ ਜੀ ਉੱਥੇ ਟਾਈਮ ਲੱਗ ਗਿਆ, ਮੈਨੂੰ ਇਹ ਨਿੱਕੀਆਂ ਨਿੱਕੀਆਂ ਗੱਲਾਂ ਪਤਾ ਜਿਹੜੀਆਂ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ
ਜੀ।
ਔਰ ਉਹਨਾਂ ਦੇ ਵੀਡੀਓ ਬਿਆਨ, ਉਹਨਾਂ ਦੇ ਵੀਡੀਓ ਬਿਆਨ ਮੈਂ ਉਹ ਨਾ ਨਸ਼ਰ ਨਹੀਂ ਕੀਤੇ ਜਾਣ ਕੇ, ਉਹ ਮੈਂ ਕਿਉਂ ਨਹੀਂ ਕੀਤੇ, ਮੈਂ ਕਿਹਾ ਵੀ ਕੋਈ ਇਹ ਨਾ ਸਮਝੇ ਕਿ ਅਸੀਂ ਇਸ ਸੰਘਰਸ਼ ਨੂੰ ਕਿਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ। ਦੂਜੀ ਗੱਲ, ਵਕੀਲਾਂ ਨੇ ਪ੍ਰੈਸ ਕਾਨਫਰੰਸ ਸੱਦੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਦੇ ਵਿੱਚ। ਇਹ ਉਹ ਕਾਨਫਰੰਸ ਹਾਲ ਹੈ ਜਿੱਥੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੀ ਪ੍ਰੈਸ ਕਾਨਫਰੰਸ ਸੱਦੀ ਸੀ ਜਦੋਂ ਦਿੱਲੀ ਦੇ ਵਿੱਚ ਐਂਟਰ ਹੋਣਾ ਸੀ ਉਸ ਤੋਂ ਪਹਿਲਾਂ, ਔਰ ਸਾਰੇ ਸੂਬਿਆਂ ਦੇ ਆਪਣੇ ਕੱਕਾ ਜੀ ਸ਼ਿਵਪਾਲ ਕੱਕਾ, ਜੋਗਿੰਦਰ ਯਾਦਵ, ਰਕੇਸ਼ ਟਕੈਤ, ਔਰ ਉੱਧਰੋਂ ਹਨਨ ਮੌਲਾ, ਔਰ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ, ਇਹ ਸਾਰੀਆਂ ਉੱਥੇ ਪਹੁੰਚੀਆਂ ਸੀ। ਤੇ ਉਦੋਂ ਵੀ ਉਸ, ਮੈਂ ਉਦੋਂ ਹੱਸ ਰਿਹਾ ਸੀ ਉਹਨਾਂ ਨੂੰ, ਮੈਂ ਕਿਹਾ ਵੀ ਆਹ ਜਿਹੜਾ ਰਕਾਬਗੰਜ ਸਾਹਿਬ ਦਾ ਕਾਨਫਰੰਸ ਹਾਲ ਹੈ ਨਾ, ਇਹ ਬੜਾ ਇਤਿਹਾਸਕ ਬਣੇਗਾ ਆਉਣ ਵਾਲੇ 100 ਸਾਲਾਂ ਦੇ ਬਾਅਦ ਜਦੋਂ ਪਹਿਲੀਆਂ ਫੋਟੋਆਂ ਕੱਢਣਗੇ, ਜਦੋਂ ਕਹਿਣਗੇ ਵੀ ਇਹ ਪਹਿਲੀ ਮੀਟਿੰਗ ਕਿੱਥੇ ਹੋਈ ਸੀ, ਉਹ ਹੋਈ ਸੀ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਚ, ਜਦੋਂ ਹੁਣ ਤੁਹਾਡੀ ਦੂਜੀ ਕਿਤਾਬ ਰਿਲੀਜ਼ ਹੋਈ ਨਾ ਉੱਥੇ ਰਿਲੀਜ਼ ਕਰਾਉਣੀ।
ਠੀਕ ਹੈ ਠੀਕ ਹੈ, ਮੇਰੀ ਕਿਤਾਬ ਦਾ ਨਾਮ ਹੋਏਗਾ ਪ੍ਰਧਾਨਨਾਮਾ,
ਉਸ ਤੋਂ ਬਾਅਦ ਵਕੀਲਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਉਹਦੇ ਚ ਸਾਫ਼ ਤੌਰ ਤੇ ਕਿਹਾ, ਮੈਂ ਆਪਣੇ ਹਰਮਨ ਰੇਡੀਓ ਤੇ ਵੀ ਉਹ ਇੰਟਰਵਿਊ ਚੱਲੀ ਸੀ, ਮੈਂ ਉਹਦੇ ਸਾਫ਼ ਤੌਰ ਤੇ ਕਿਹਾ ਕਿ ਸਾਡਾ ਮਕਸਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਇੱਜ਼ਤ ਹੱਤਕ ਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ
ਜੀ,
ਸਾਡਾ ਮਕਸਦ ਇਹ ਹੈ ਕਿ ਇਹ ਗੱਲ ਵਕੀਲ ਸਾਹਿਬਾਨ ਦੀ ਗੱਲ ਇਸ ਪਲੇਟਫਾਰਮ ਲਈ ਰੱਖਣੀ
ਜੀ,
ਜਿੰਨਾ ਬੋਝ ਕੇ ਅਸੀਂ ਚੱਲਦੇ ਰਹੇ ਹਾਂ, ਜਿੰਨੀ ਹਮਾਇਤ ਅਸੀਂ ਕਰਦੇ ਰਹੇ ਹਾਂ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਤਾਂ ਨਹੀਂ, ਪਰ ਸਾਡੇ ਸਰੋਤੇ ਸਾਨੂੰ ਜਾਣਦੇ ਨੇ, ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਕੁਛ ਟੀਕਾ ਟਿੱਪਣੀ ਕਰਦੇ ਹਾਂ, ਉਹਨਾਂ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਪਰ ਅਸੀਂ ਜੇ ਇਸ ਖੇਤੀ ਅੰਦੋਲਨ ਦੇ ਵਿੱਚ ਜੇ ਕੋਈ ਹਿੱਸਾ ਪਾਇਆ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਬਹੁਤਿਆਂ ਨਾਲੋਂ ਵੱਡਾ ਹਿੱਸਾ ਪਾਇਆ, ਬਹੁਤਿਆਂ ਨਾਲੋਂ
ਜੀ। ਦੇਖੋ ਇਹ ਜੱਗ ਜਾ ਰਹੀ ਹੈ, ਪਤਾ ਹੀ ਹੈ ਵੈਸੇ ਤਾਂ, ਚਲੋ ਗੱਲ ਆਪਾਂ ਕਰਦੇ ਹਾਂ ਕਿ ਜਿਹੜਾ ਜਰਨਲਿਸਟਿਕ ਪੁਆਇੰਟ ਆਫ ਵਿਊ ਹੁੰਦਾ ਹੈ ਨਾ, ਉਹ ਬੜਾ ਕ੍ਰਿਟੀਕਲ ਹੁੰਦਾ ਹੈ, ਦੋਨਾਂ ਪਾਸਿਆਂ ਦਾ ਦੱਸਣਾ ਹੁੰਦਾ ਆ, ਜਿੱਥੇ ਲੋਕਾਂ ਦੀਆਂ ਗਲਤੀਆਂ ਲੋਕਾਂ ਦੀਆਂ ਵੀ ਦੱਸਦੇ ਹਾਂ, ਜਿੱਥੇ ਲੀਡਰ ਹੈ, ਲੀਡਰਾਂ ਕਿਉਂਕਿ ਲੀਡਰ ਟਾਰਗੇਟ ਹੁੰਦੇ ਨੇ, ਲੀਡਰ ਲੀਡ ਕਰ ਰਹੇ ਹੁੰਦੇ ਨੇ, ਉਹ ਆਮ ਲੋਕ ਨਹੀਂ ਹੁੰਦੇ, ਉਹ ਪੂਰੇ ਮੰਜੇ ਹੋਏ ਹੋਣੇ ਚਾਹੀਦੇ, ਅਦਰਵਾਈਜ਼ ਉਹ ਲੀਡਰ ਹੀ ਨਹੀਂ ਹੋਣਾ ਚਾਹੀਦਾ। ਖੈਰ ਉਸਨੂੰ ਆਪਣੀ ਨੁਕਤਾਚੀਨੀ ਸੁਣਨੀ ਵੀ ਚਾਹੀਦੀ ਹੈ, ਬੰਦੇ ਐਡਵਾਈਜ਼ਰ ਇਸੇ ਕਰਕੇ ਰੱਖੇ ਹੁੰਦੇ ਆ, ਐਕਚੁਅਲੀ ਜਿਹੜਾ ਐਡਵਾਈਜ਼ਰ ਰੱਖਿਆ ਹੁੰਦਾ ਉਹ ਨਿੰਦਕ ਹੀ ਹੁੰਦਾ ਤੁਹਾਡਾ ਆਪਣਾ, ਉਹ ਤੁਹਾਨੂੰ ਐਨਾਲਾਈਜ਼ ਕਰਦਾ ਹੁੰਦਾ ਅਤੇ ਉਹਨੂੰ ਪੈਸੇ ਦਿੰਦੇ ਹਾਂ ਅਸੀਂ ਇਸ ਕੰਮ ਦੇ, ਅਤੇ ਮੀਡੀਆ ਦੇ ਵਿੱਚ ਵੀ ਨਜ਼ਰ ਰੱਖਣੀ ਪੈਂਦੀ ਲੀਡਰਾਂ ਨੂੰ ਕਿ ਮੇਰੇ ਬਾਰੇ ਕੀ ਕਹਿ ਰਹੇ ਨੇ, ਮੇਰੀ ਗਲਤੀ ਕਿੱਥੇ ਆ, ਕੌਣ ਫੜ ਰਿਹਾ, ਉਹਨੂੰ ਸੁਧਾਰਨ ਦਾ ਉਹਨਾਂ ਦਾ ਫਰਜ਼ ਬਣਦਾ, ਜੇ ਅਸੀਂ ਪੋਚੇ ਪਾਈ ਜਾਣੇ ਹਾਂ ਤਾਂ ਅਸੀਂ ਐਕਚੁਅਲੀ ਨੁਕਸਾਨ ਕਰ ਰਹੇ ਹਾਂ ਲਹਿਰ ਦਾ। ਚਲੋ ਉਸ ਤੋਂ ਬਾਅਦ ਆਉਂਦੇ ਹਾਂ ਜੀ ਬਿੱਟਾ ਸਾਹਿਬ, ਹੁਣ ਜਿਹੜੀ ਦਰਬਾਰ ਸਾਹਿਬ ਵਾਲੀ ਗੱਲਬਾਤ ਹੈ DGP ਸਾਹਿਬ, ਐਕਸ DGP ਸਾਹਿਬ ਦੀ, ਅਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਕਿ ਇਹ ਸਾਰਾ ਕੁਛ ਕੀ ਘਟਨਾ ਚੱਕਰ ਕਿਉਂ ਕਰ ਰਹੇ ਨੇ ਉਹ?
ਦੇਖੋ ਇਹ ਤਾਂ ਜੰਗ ਜ਼ਾਹਰ ਹੋਊਗੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਵੀ ਬੰਦਾ ਜੇ ਬੋਲਦਾ ਹੈ ਤਾਂ ਉਹਨੂੰ ਇਹ ਕਿਹਾ ਦਿੱਤਾ ਜਾਂਦਾ ਹੈ ਕਿ ਇਹ ਤਾਂ ਜੀ ਸਪੋਂਸਰਡ ਹੈ। ਹੁਣ ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਬਾਅਦ ਪ੍ਰਗਟ ਸਿੰਘ ਨੇ ਆਖਿਆ ਕਿ ਮੈਂ ਤਾਂ ਜੀ ਸਾਫ਼ ਤੌਰ 'ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਹਾਂ।
ਜੀ
ਸੁਖਪਾਲ ਸਿੰਘ ਖਹਿਰਾ ਔਰ ਪੰਥਕ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਨੇ ਬੇਅਦਬੀ ਨਾਲ ਸੰਬੰਧਿਤ ਉਹ ਜਿਹੜੇ ਚੌਂਕ ਦੇ ਉੱਤੇ ਕੱਲ੍ਹ ਉਹਨਾਂ ਨੇ ਇੱਕ ਵੱਡੀ ਰੈਲੀ ਕੀਤੀ ਜਿਹਦੇ 'ਚ ਜਥੇਦਾਰ ਰਣਜੀਤ ਸਿੰਘ, ਸਾਬਕਾ ਜਥੇਦਾਰ ਰਣਜੀਤ ਸਿੰਘ ਹੈ, ਉਹਨਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਵੀ ਦੇਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਜਿਹੜੇ ਆਪਣੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਵੀ ਉਂਗਲ ਇਸ ਲਈ ਚੱਕ ਰਹੇ ਹਾਂ ਕਿ ਬਾਕੀ ਜੱਜ ਸਾਹਿਬਾਨ ਨੂੰ ਪਤਾ ਲੱਗ ਜਾਏ ਕਿ ਅਸੀਂ ਜੇ ਫੈਸਲਾ ਕਰਨਾ ਹੈ ਤਾਂ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਕੀਤਾ ਜਾਵੇ ਜਿਵੇਂ ਹੁਣ SIT ਦਾ ਰਿਪੋਰਟ ਰੱਦ ਕਰ ਦਿੱਤੀ ਗਈ। ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਗੱਲ ਕਰ ਰਹੇ ਹੋ ਜਿਹਦੇ 'ਚ ਬਲਜੀਤ ਸਿੰਘ ਦਾਦੂਵਾਲ ਹੈਗੇ ਨੇ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ, ਉਹਦੇ 'ਚ ਬਹੁਤ ਸਾਰੇ ਬੰਦੇ ਨੇ, ਸਿਮਰਜੀਤ ਸਿੰਘ ਮਾਨ ਦੇ ਬੰਦੇ ਵੀ ਹੈਗੇ ਨੇ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਉਹ ਭਾਵੇਂ ਫੋਟੋਆਂ ਪੁਰਾਣੀਆਂ ਨੇ ਪਰ ਇਹਨਾਂ ਦਾ ਇੱਕ ਨਾ ਇੱਕ ਪਾਸੇ ਧਿਆਨ ਇਹ ਲੱਗਦਾ ਹੈ ਕਿ ਇਹ ਬੰਦੇ ਜਿਹੜੇ ਨੇ ਇਹ ਇੱਕ ਪਾਸੇ ਇੱਕ ਇੱਕ ਧੜੇ ਦੇ ਨਾਲ ਜੁੜੇ ਨੇ। ਔਰ ਦੂਜੇ ਪਾਸੇ ਮੈਂ ਤੁਹਾਡੇ ਨਾਲ ਇਹਦੇ ਨਾਲ ਹੋਰ ਗੱਲ ਇੱਕ ਜੋੜ ਦਿੰਦਾ, ਬਲਜੀਤ ਸਿੰਘ ਦਾਦੂਵਾਲ ਦੀ ਕਦੇ ਵੀ ਤੁਸੀਂ ਜਿਹੜੀ ਸਪੀਚ ਸੁਣ ਲਿਓ ਉਹ ਹਮੇਸ਼ਾ ਰਾਧਾ ਸਵਾਮੀ ਸਤਸੰਗ ਬਿਆਸ ਨੂੰ ਪ੍ਰੋਟੈਕਟ ਕਰਦੀ ਹੁੰਦੀ ਹੈ ਕਿਸੇ ਵੀ ਗੱਲ 'ਚ ਹੋਵੇ। ਉਹ
ਜੀ
ਜੇ ਤੁਸੀਂ ਜ਼ਮੀਨਾਂ ਦੇ ਕਬਜ਼ੇ ਦੀ ਗੱਲ ਕਰ ਲਓ ਜਾਂ ਕੋਈ ਹੋਰ ਗੱਲ ਕਰ ਲਓ ਤਾਂ ਉਹਨੂੰ ਉਹ ਸੁਰੱਖਿਅਤ ਕਰਨਗੇ। ਉਹਨਾਂ ਦੀ ਜਦੋਂ ਬਲਜੀਤ ਸਿੰਘ ਦਾਦੂਵਾਲ ਦਾ ਵਿਆਹ ਹੋਇਆ ਸੀ ਮੁਕਤਸਰ ਜ਼ਿਲ੍ਹੇ ਦੇ ਵਿੱਚ, ਮੈਨੂੰ ਯਾਦ ਹੈ ਸਰਾਜ ਨਗਾਹ,
ਜੀ
ਤਾਂ ਉਹ ਬਰੀਵਾਲੀ ਜੀ ਹੈਗੀ ਇਹਨਾਂ ਦੇ ਧਰਮ ਪਤਨੀ, ਡਾਕਟਰ ਦਲਵੀਰ ਸਿੰਘ ਦੀ ਬੇਟੀ ਹੈ, ਤਾਂ ਉਦੋਂ ਡੇਰਾ ਮੁਖੀ
ਜੀ
ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਆਏ ਸਨ ਉੱਥੇ ਆਸ਼ੀਰਵਾਦ ਦੇਣ। ਤੇ ਇਹ ਗੱਲ ਮੈਨੂੰ ਉਦੋਂ ਵੀ ਪਤਾ ਹੈ ਜਦੋਂ ਇੱਕ ਵਾਰੀ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਕਿਹਾ ਕਿ ਵਿਆਹ ਕਰਾਓ, ਤੇ ਉਹਨਾਂ ਨੇ ਆਖਿਆ ਜੀ ਵਿਆਹ ਕਰਾਵਾਂਗਾ ਤੇ ਤੁਸੀਂ ਆਸ਼ੀਰਵਾਦ ਦੇਣ ਆਓਗੇ, ਤੇ ਉਹਨਾਂ ਨੇ ਆਖਿਆ ਹਾਂਜੀ ਮੈਂ ਜ਼ਰੂਰ ਆਊਂਗਾ, ਤੇ ਉਹਨਾਂ ਨੇ ਉਹ ਵਾਅਦਾ ਨਿਭਾਇਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਸਨਮਾਨ ਕਰਨਾ ਔਰ ਉਸ ਜਗ੍ਹਾ ਤੇ ਸਨਮਾਨ ਕਰਨਾ ਇੱਕ ਤਰ੍ਹਾਂ ਨਾਲ ਇਹਦੇ 'ਚ ਯੂਨਾਈਟਿਡ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ 1920 ਹੈ, 1920 ਸਾਬਕਾ ਸਪੀਕਰ ਰਵਿੰਦਰ ਸਿੰਘ, ਤੇ ਸਾਬਕਾ ਸਪੀਕਰ ਰਵਿੰਦਰ ਸਿੰਘ ਦਾ ਜਿਹੜਾ ਰਿਸ਼ਤਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਗੂੜਾ ਹੈ, ਬਹੁਤ ਹੀ ਗੂੜਾ ਹੈ।
ਅੱਛਾ,
ਔਰ ਇਹ ਕਿਤੇ ਨਾ ਕਿਤੇ ਇਹ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਗੱਲ ਜੁੜਦੀ ਹੈ ਵੀ ਇਹ ਕਾਂਗਰਸ ਸਪੋਂਸਰਡ ਪ੍ਰੋਗਰਾਮ ਹੈਗਾ, ਸ਼ੁੱਧ ਸੋਨੇ ਦਾ ਤਗਮੇ ਨਾਲ ਉਹਨਾਂ ਦਾ ਸਨਮਾਨ ਕਰਨਾ।
ਜੀ,
ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਥੋੜੇ ਸਮੇਂ ਰਹਿ ਗਏ ਨੇ, ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਅਸੀਂ SIT ਦੀ ਰਿਪੋਰਟ ਕਢਾ ਲੈਣੀ ਹੈ, ਅਸੀਂ ਇਹਨੂੰ ਦੁਬਾਰਾ ਸਿੱਟ ਬਣਾਉਣੀ ਹੈ, ਅਸੀਂ ਦੁਬਾਰਾ ਇਹਦੇ ਉੱਤੇ ਗੌਰ ਕਰਨਾ ਹੈ, ਕੋਟਪੁਰਾ ਤੇ ਬਹਿਬਲ ਕਲਾਂ ਕੇਸ ਦੇ ਇਨਸਾਫ਼ ਦੀ ਪ੍ਰਕਿਰਿਆ ਨੂੰ ਅਸੀਂ ਨਵੇਂ ਸਿਰਿਓਂ ਕਰਨਾ, ਤਾਂ ਉਦੋਂ ਇਹ ਗੱਲ ਇਹਦੇ ਨਾਲ ਇੱਕ ਹੋਰ ਗੱਲ ਜੁੜਦੀ ਹੈ। ਕੱਲ੍ਹ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਰਾਜੇਵਾਲ ਸਾਹਿਬ ਨੇ ਕਿਸਾਨ ਯੂਨੀਅਨ ਦੇ ਆਗੂ, ਉਹਨਾਂ ਨੇ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰਾ ਦੇ ਵਿੱਚ ਜਾ ਕੇ ਦਮਦਮੀ ਟਕਸਾਲ ਜਥਾ ਪਿੰਡਾਂ ਦੇ ਜਿਹੜੇ ਮੁਖੀ ਹੈ ਭਾਈ ਹਰਨਾਮ ਸਿੰਘ ਖਾਲਸਾ ਨਾਲ ਵੀ ਮੀਟਿੰਗ ਕੀਤੀ ਹੈ ਡੂਢ ਘੰਟਾ, ਤੇ ਨਾਲ ਹੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਮੀਟਿੰਗ ਕੀਤੀ ਹੈ। ਭਾਵੇਂ ਕੋਈ ਸਿਆਸੀ ਗਲਿਆਰਿਆਂ ਦੇ ਵਿੱਚ ਕੋਈ ਚਰਚਾ ਹੈਗੀ ਹੈ ਕਿ ਇਹ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਤੁਸੀਂ ਇਹ ਦੇਖ ਲਓ ਵੀ ਲੰਬੇ ਸਮੇਂ ਤੋਂ ਕੁੱਝ ਜਿਹੜੇ ਸਿਧਾਂਤਾਂ ਦੇ ਵਕਰੇਵੇਂ ਚੱਲ ਰਹੇ ਸੀ ਇਹਨਾਂ ਦੇ ਆਪਣੇ ਭਾਈ ਹਰਨਾਮ ਸਿੰਘ ਖਾਲਸਾ ਦੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸਮਰਥਕ ਮੰਨੇ ਜਾਂਦੇ ਹੈ, ਤੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਇਹ ਮੀਟਿੰਗਾਂ ਕੀ ਸੰਕੇਤ ਦਿੰਦੀਆਂ ਨੇ। ਜਿੱਥੇ ਸਨਮਾਨ ਹੋ ਰਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ, ਉੱਥੇ ਪੰਥਕ ਅਕਾਲੀ ਦਲ ਜਥੇਦਾਰ ਰਣਜੀਤ ਸਿੰਘ ਬੇਅਦਬੀ ਕਾਂਡ ਦੇ ਸੰਬੰਧੀ ਆਰਡਰ ਦੀ ਕਾਪੀ ਕੋਟਪੁਰਾ ਚੌਂਕ ਦੇ ਵਿੱਚ ਸਾਰ ਰਹੇ ਨੇ, ਬਲਬੀਰ ਸਿੰਘ ਰਾਜੇਵਾਲ ਦਮਦਮੀ ਟਕਸਾਲ ਦੇ ਮੁਖੀ ਨਾਲ ਮੀਟਿੰਗ ਕਰ ਰਹੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰ ਰਹੇ ਨੇ, ਔਰ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਸਨਮਾਨ ਹੋ ਗਿਆ। ਤੁਸੀਂ ਇਹ ਸਾਰੀਆਂ ਘਟਨਾਵਾਂ ਜੋੜ ਲਓ ਆਪਸ ਦੇ ਵਿੱਚ, ਇਹਦਾ ਮਤਲਬ ਕੀ ਹੈ ਕਿ ਸਿਆਸੀ ਪੇੜਾ ਹੈ ਜਿਹੜਾ ਉਹ ਵੱਜਣ ਦੀ ਤਿਆਰੀ ਸ਼ੁਰੂ ਹੋ ਗਈ।
ਜੀ, ਉਹ ਦੇਖੋ ਦੂਜੇ ਪਾਸੇ ਹੁਣ ਆਪਾਂ ਉੱਧਰ ਵੀ ਆਉਂਦੇ ਹਾਂ, ਜਿਹੜੀ ਸਿੱਟ ਦੇ ਬਾਰੇ ਗੱਲ ਚੱਲ ਰਹੀ ਆ, ਹੁਣ ਉੱਥੇ ਕੈਬਨਿਟ ਦੀ ਮੀਟਿੰਗ ਦਾ ਇੱਕ ਲੀਕ ਸਾਹਮਣੇ ਆ ਰਿਹਾ, ਵਕੀਲ ਦੇ ਨਾਲ ਗੱਲਬਾਤ ਆ ਰਹੀ, ਹੁਣ ਨਾਮ ਤੁਹਾਨੂੰ ਪਤਾ ਹੋਣੇ ਸਾਰੇ ਡਿਟੇਲ ਦੇ ਵਿੱਚ, ਕਿ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਅਤੇ ਇਹ ਇਹ ਸਾਰਾ ਕੁਛ ਮਿਲੀ ਭੁਗਤ ਜਿਹੜੀ ਆ ਵਕੀਲ ਖਰੀਦੇ ਜਾ ਰਹੇ ਨੇ, ਇਹ ਸਾਰਾ ਕੁਛ ਬਰਗਾੜੀ ਗੋਲੀ ਕਾਂਡ ਦੇ ਮੱਦੇਨਜ਼ਰ ਨਹੀਂ ਦੇਖਿਆ ਜਾਂਦਾ ਵੀ ਉਸਨੂੰ ਆਪਾਂ ਇਨਸਾਫ਼ ਦਵਾਉਣਾ ਤਹਿ ਤੱਕ ਜਾਣਾ ਕਿਹੜਾ ਸੀ, ਕੌਣ ਸੇ ਨਹੀਂ ਸੀਗਾ, ਡੇਰਾ ਸਿਰਸਾ ਵੀ ਇਨਵੋਲਵ ਸੀ ਵਿੱਚ, ਉਹਨੂੰ ਉਹਦੇ ਉੱਤੇ ਆਣ ਹਟਾ ਕੇ ਸਾਰਾ ਧਿਆਨ ਅਕਾਲੀ ਦਲ ਦੇ ਉੱਤੇ ਕਰਨਾ ਸੀ ਤਾਂ ਕਿ 2022 ਦੀਆਂ ਇਲੈਕਸ਼ਨਾਂ ਜਿੱਤੀਆਂ ਜਾਣ। ਬਿੱਟਾ ਸਾਹਿਬ, ਇਹ ਮਤਲਬ ਕਾਫੀ ਸੰਗੀਨ ਐਕੁਜ਼ੀਸ਼ਨਸ ਨੇ, ਕੈਬਨਿਟ ਮੀਟਿੰਗ ਦੀਆਂ ਜਿਹੜੀਆਂ ਬਾਹਰ ਗੱਲਾਂ ਆ ਰਹੀਆਂ ਨੇ, ਅਤੇ ਇਸ ਤੋਂ ਸਾਫ਼ ਜ਼ਾਹਰ ਆਉਂਦਾ ਕਿ ਕਾਂਗਰਸ ਵੀ, ਜਿਸ ਤਰ੍ਹਾਂ ਜੇ ਮੰਨਦੇ ਹਾਂ ਕਿ ਬਾਦਲ ਪੋਲੀਟਿਕਸ ਖੇਡ ਰਹੇ ਨੇ ਇਸ ਮਸਲੇ ਨੂੰ ਲੈ ਕੇ, ਤਾਂ ਕਾਂਗਰਸ ਵੀ ਤਾਂ ਓਨਾ ਹੀ ਖੇਡ ਰਹੀ ਹੈ, ਉਹਦੇ ਨਾਲ ਵੀ ਜ਼ਿਆਦਾ ਖੇਡ ਰਹੀ ਹੈ।
ਮੈਂ ਇਹਦੇ 'ਚ ਨਾ ਇੱਕ ਜਾਣਕਾਰੀ ਤੁਹਾਡੇ ਵਾਧਾ ਕਰਦੇ ਹਾਂ, ਕੱਲ੍ਹ ਇੱਕ ਗੱਲ ਨਵੀਂ ਨਿਕਲ ਕੇ ਸਾਹਮਣੇ ਆਈ ਹੈ, ਜਹੇਦਰ ਰਣਜੀਤ ਸਿੰਘ, ਸਾਬਕਾ ਜਹੇਦਰ ਨੇ
ਜੀ,
ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਜੀ,
ਉਹਨਾਂ ਨੇ ਆਖਿਆ ਕਿ ਜਿਹੜਾ ਇਹ ਫੈਸਲਾ ਆਇਆ ਨਾ ਜੀ, ਜਿਹੜਾ SIT ਰੱਦ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਝਾੜਾਂ ਪਾਈਆਂ ਨੇ, 90 ਪੇਜਾਂ ਦੀ ਰਿਪੋਰਟ ਆਈ ਹੈ ਜਿਹਦੇ 'ਚ ਬਾਦਲ ਸਾਹਿਬ ਨੂੰ ਬਿਲਕੁਲ ਹੀ ਉਹਨਾਂ ਨੇ ਜਾਣੀ ਦੋਸ਼ ਮੁਕਤ ਕਰ ਦਿੱਤਾ ਹੈ, ਜਿਹਦੇ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜੀ ਗੋਲੀਕਾਂਡ ਦੀ ਜਿਹੜੀ ਦੂਜੀ ਫਾਈਲ ਵੀ ਬੰਦ ਕਰ ਦਿੱਤੀ ਹੈ, ਕਿਉਂਕਿ ਉਹਨਾਂ ਨੇ ਆਖਿਆ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਕ ਅਸੀਂ ਇਹ ਜਿਹੜਾ ਫੈਸਲਾ ਇਹਨੂੰ ਮੁਲਤਵੀ ਕਰਦੇ ਹਾਂ। ਉਦੋਂ ਇੱਕ ਗੱਲ ਨਵੀਂ ਉੱਭਰ ਕੇ ਸਾਹਮਣੇ ਆਈ ਹੈ, ਜਿਹੜਾ ਬੜੇ ਧਿਆਨ ਮੰਗਦੀ ਹੈ ਔਰ ਬੜੀ ਅਹਿਮ ਜਾਣਕਾਰੀ ਹੈ, ਸ਼ਾਇਦ ਉਹ ਜਾਣਕਾਰੀ ਕਿਸੇ ਨੇ ਸਾਂਝੀ ਨਾ ਕੀਤੀ ਹੋਵੇ ਪਹਿਲਾਂ
ਜੀ।
ਇਹ ਕੱਲ੍ਹ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਨਾ, ਉਹਦੇ 'ਚ ਜਿਹੜੇ ਸਾਬਕਾ ਜਹੇਦਾਰ ਹੈ ਭਾਈ ਰਣਜੀਤ ਸਿੰਘ, ਉਹਨਾਂ ਨੇ ਆਖਿਆ ਕਿ ਜਿਹੜਾ ਇਹ ਫੈਸਲਾ ਆਇਆ ਨਾ 14 ਅਕਤੂਬਰ 2015 ਜਿਹੜਾ ਗੋਲੀਕਾਂਡ ਵਾਪਰਿਆ ਸੀ
ਜੀ,
ਜਿੱਥੇ 100 ਤੋਂ ਵੱਧ ਮੁਜ਼ਾਹਰਾਕਾਰੀ ਜ਼ਖਮੀ ਹੋਏ ਸੀ, ਔਰ ਉਹਦੇ ਫੈਸਲੇ ਸੰਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਫਰੀਦਕੋਟ ਦੀ ਅਦਾਲਤ ਵਿੱਚ ਚਲਾਣ ਪੇਸ਼ ਕੀਤੇ ਗਏ, ਫਰੀਦਕੋਟ ਨੇ ਇਹਦੇ ਦੇ ਉੱਤੇ ਫੈਸਲਾ ਦਿੱਤਾ, ਹਾਈਕੋਰਟ ਦੇ ਵਿੱਚ ਇਹ ਆਰਡਰ ਗਿਆ ਹੀ ਨਹੀਂ, ਸੁਣਿਆ ਹੀ ਨਹੀਂ ਗਿਆ ਕਿ ਹਾਈਕੋਰਟ ਨੇ ਕਿਵੇਂ ਇਹਨੂੰ ਰੱਦ ਕਰ ਦਿੱਤਾ। ਇਹ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਲੋਅਰ ਕੋਰਟ ਦੇ ਵਿੱਚ ਗਏ ਹੋ ਪਰ ਫੈਸਲਾ ਤੁਹਾਨੂੰ ਹਾਈਕੋਰਟ ਸੁਣਾ ਰਹੀ ਹੋਵੇ।
ਅੱਛਾ,
ਉਹ ਫਾਈਲ ਕਈ ਵਾਰੀ ਇਹ ਹੁੰਦਾ ਕਿ ਜੱਜ ਇਹ ਕਹਿ ਦਿੰਦਾ ਕਿ ਮੈਂ ਇਹ ਕੇਸ ਨਹੀਂ ਸੁਣਨਾ।
ਕਈ ਵਾਰੀ ਬਿੱਟਾ ਸਾਹਿਬ ਇਹ ਵੀ ਹੁੰਦਾ ਕਿ ਕੇਸ ਪੈਰਲਲ ਹੋਰ ਚੱਲਦੇ ਹੁੰਦੇ, ਉਹਨਾਂ ਨੂੰ ਮਰਜ ਕਰ ਦਿੱਤਾ ਜਾਂਦਾ।
ਨਹੀਂ, ਉਹ ਤਾਂ ਕਰ ਦਿੱਤਾ ਜਾਂਦਾ, ਮੈਂ ਤੁਹਾਨੂੰ ਇਹਦੇ 'ਚ ਇੱਕ ਗੱਲ ਸੁਣਾਉਣਾ, ਮੁਕਤਸਰ ਦੇ ਵਿੱਚ ਇੱਕ ਬੰਦੇ ਨੇ ਕਿਸੇ ਦੀ ਜ਼ਮੀਨ ਨੱਪ ਲਈ।
ਅੱਛਾ ਜੀ।
ਜ਼ਮੀਨ ਨੱਪਣ ਤੋਂ ਬਾਅਦ ਕੀ ਹੋਇਆ ਕਿ ਜ਼ਮੀਨ ਨੱਪ ਲਈ ਉਸ ਬੰਦੇ ਦੀ, ਤਾਂ ਉਹ ਬੰਦਾ ਸੀ ਜਿਹੜਾ ਉਹ ਹਿੰਦੂ ਬੰਦਾ ਸੀਗਾ ਤੇ ਉਹਦੇ ਬੱਚੇ ਜਿਹੜੇ ਹੈ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਕੋਲ ਉੱਥੇ ਰਹਿੰਦੇ ਸੀਗੇ। ਸ੍ਰੀ ਸ੍ਰੀ ਰਵੀ ਸ਼ੰਕਰ ਜਿਹੜਾ ਯੋਗ ਆਪਣਾ ਅਮੀਰਾਂ ਦਾ ਬਾਬਾ ਜੀ ਨੂੰ ਕਹਿੰਦੇ ਨੇ, ਉਹਨੇ ਯੰਗ ਮੁੰਡੇ ਤੇ ਕੁੜੀਆਂ ਮੁਕਤਸਰ ਦੀ ਕੋਰਟ ਵਿੱਚ ਭੇਜ ਦਿੱਤੇ ਤੇ ਉਹਨਾਂ ਨੇ ਇੱਕ ਵੱਡੇ ਵੱਡੇ ਬੈਨਰ ਲਿਖੇ ਸੀ, ਉਹਦੇ 'ਤੇ ਲਿਖਿਆ ਸੀ, ਮੈਨੂੰ ਯਾਦ ਹੈ, ਵੀ ਵਾਂਟ ਜਸਟਿਸ।
ਅੱਛਾ,
ਵੀ ਵਾਂਟ ਜਸਟਿਸ ਦੇ ਉਹ ਵੱਡੇ ਵੱਡੇ ਉਦੋਂ ਨਾ ਹੱਥ ਨਾਲ ਲਿਖ ਕੇ, ਉਦੋਂ ਫਲੈਕਸ ਬੋਰਡ ਨਹੀਂ ਚੱਲੇ ਸੀਗੇ, ਹੱਥ ਨਾਲ ਲਿਖ ਕੇ ਉਹਨਾਂ ਨੇ ਚਾਰਟ ਪੇਪਰ ਦੇ ਉੱਤੇ ਤੇ ਡੰਡੇ ਲੈ ਕੇ ਉਹ ਬਾਹਰ ਖੜ ਗਏ ਕੋਰਟ ਦੇ।
ਅੱਛਾ,
ਕੋਰਟ ਦੇ ਜਦੋਂ ਬਾਹਰ ਖੜ ਗਏ ਤਾਂ ਜੱਜ ਉੱਥੇ ਹੁੰਦੀ ਸੀ ਪ੍ਰਵੀਨ ਕੁਮਾਰੀ, ਬਾਅਦ ਦੇ ਵਿੱਚ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ, ਉਹਨੇ ਫੈਸਲੇ ਬੜੇ ਉਲਟ ਦਿੱਤੇ ਸੀ।
ਹਾਂਜੀ,
ਤੇ ਉਹਨੇ ਆ ਕੇ ਜਦੋਂ ਉਹਨੇ ਗੱਡੀ ਲਾਈ, ਡਰਾਈਵਰ ਉਤਰਿਆ ਤੇ ਉਹਨੇ ਗੱਡੀ ਬਾਰੀ ਖੋਲੀ ਤੇ ਉਹ ਅੰਦਰ ਚਲੀ ਗਈ ਤੇ ਉਹਨੇ ਅਹਿਲਮਦ ਨੂੰ ਘੰਟੀ ਮਾਰੀ, ਉਹਨੇ ਪੁੱਛਿਆ ਵੀ ਇਹ ਕੌਣ ਹੈ, ਪੁੱਛ ਕੇ ਆਓ ਇਹਨਾਂ ਨੂੰ, ਤੇ ਉਹ ਮੇਰੇ ਅੱਗੇ ਜਿਹੜੇ ਅਹਿਲਮਦ ਜਿਹੜੇ ਬਾਹਰ ਬਾਜਾਂ ਮਾਰਦੇ ਆ, ਜਸਵਿੰਦਰ ਸਿੰਘ ਵਰਸਸ ਪੰਜਾਬ ਸਰਕਾਰ ਪੇਸ਼ ਹੋਵੋ, ਉਹ ਜਾ ਕੇ ਅਹਿਲਮਦ ਉਹਨਾਂ ਨੂੰ ਕਹਿੰਦਾ ਵੀ ਦੱਸੋ ਵੀ ਤੁਸੀਂ ਕੱਢ ਲਈ ਖੜੇ ਆ, ਜੱਜ ਸਾਹਿਬ ਨੇ ਪੁੱਛਿਆ।
ਹਾਂਜੀ,
ਉਹ ਕਹਿੰਦੇ ਜੀ ਸਾਡੇ ਨਾ ਜ਼ਮੀਨ ਤੇ ਸਾਡੀਆਂ ਦੁਕਾਨਾਂ ਤੇ ਕਿਸੇ ਬੰਦੇ ਨੇ, ਕਿਸੇ ਪਿੰਡ ਦੇ ਸਰਪੰਚ ਨੇ ਕਬਜ਼ਾ ਕਰ ਲਿਆ, ਅਸੀਂ ਉਹਦੇ ਲਈ ਬੇਨਤੀ ਕਰਨ ਆਏ ਆ ਜੱਜ ਸਾਹਿਬ ਨੂੰ।
ਅੱਛਾ,
ਤੇ ਉਹ ਪ੍ਰਵੀਨ ਕੁਮਾਰੀ ਨੇ ਫਾਈਲ ਪਹਿਲ ਉਹਦੀ ਕਰਾਈ ਫਾਈਲ, ਉਹਨੇ
ਅੱਛਾ
ਉਹਨੇ ਫਾਈਲ ਕਰਾਈ ਤੇ ਉਹਤੇ ਲਿਖਤਾ ਡਿਸਮਿਸ।
ਅੱਛਾ,
ਉਹ ਕਹਿੰਦੇ ਜੀ ਕੀ ਹੋ ਗਿਆ, ਉਹ ਕਹਿੰਦੇ ਜੀ ਤੁਹਾਡੀ ਫਾਈਲ ਉਹਨੇ ਡਿਸਮਿਸ ਕਰਤੀ, ਉਹ ਕਹਿੰਦੀ ਮੇਰੇ ਤੇ ਪ੍ਰੈਸ਼ਰ ਪਾਉਣ ਆਏ ਹੋ ਤੁਸੀਂ, ਮੈਨੂੰ ਤੁਸੀਂ ਦਬਾਉਣ ਆਏ ਹੋ, ਮੇਰੀ ਤੁਸੀਂ ਬੇਇੱਜ਼ਤੀ ਕਰਨ ਆਏ ਹੋ, ਇਹ ਤੁਹਾਡੀ ਮੈਂ ਤੁਹਾਡਾ ਇਹ ਫੈਸਲਾ ਨਹੀਂ ਸੁਣੂੰਗੀ, ਇਹ ਮੈਂ ਸੈਸ਼ਨ ਜੱਜ ਨੂੰ ਮਾਰਕ ਕਰਤਾ। ਉਦੋਂ ਮੁਕਤਸਰ ਸੈਸ਼ਨ ਕੋਰਟ ਨਹੀਂ ਬਣੀ ਸੀ, ਬਾਅਦ ਚ ਬਣਦੀ ਹੈ ਸੈਸ਼ਨ ਕੋਰਟ।
ਅੱਛਾ,
ਉਹਨੇ ਉਦੋਂ ਫਰੀਦਕੋਟ ਸਾਡੀ ਸੈਸ਼ਨ ਕੋਰਟ ਹੁੰਦੀ ਸੀ
ਜੀ,
ਤੇ ਉਹ ਫੈਸਲਾ ਅਗਲੇ ਦਿਨ ਜੀ ਪਤਾ ਲੱਗਿਆ ਵੀ ਉਹ ਤਾਂ ਜੀ ਫਰੀਦਕੋਟ ਚਲਾ ਗਿਆ।
ਅੱਛਾ,
ਤੇ ਉਹ ਬਾਅਦ ਚ ਵਕੀਲ ਉਹਨਾਂ ਨੂੰ ਕਹਿਣ ਵੀ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਕਿਸੇ ਜੱਜ ਨੇ ਆਪਣੇ ਤੇ ਪ੍ਰੈਸ਼ਰ ਸਮਝਿਆ ਹੋਵੇ। ਇਹ ਇੱਕ ਤਾਂ ਇਹ ਹੁੰਦਾ, ਇਸ ਕਰਕੇ ਹੋ ਸਕਦਾ ਹੈ ਕਿ ਹਾਈਕੋਰਟ ਦੇ ਵਿੱਚ ਉਹ ਚਲਾ ਗਿਆ ਹੋਵੇ, ਪਰ ਇੱਥੇ ਤਾਂ ਕੁਛ ਹੋਇਆ ਹੀ ਨਹੀਂ। ਔਰ ਦੂਜੀ ਗੱਲ, ਜਿਹੜੇ ਜੱਜ ਨੇ ਫੈਸਲਾ ਦਿੱਤਾ ਹਾਈਕੋਰਟ ਦੇ ਨੇ, ਉਸ ਜੱਜ ਬਾਰੇ ਜਹੇਦਰ ਰਣਜੀਤ ਸਿੰਘ ਨੇ ਕੀ ਆਖਿਆ, ਉਹਨਾਂ ਨੇ ਆਖਿਆ ਵੀ ਚੁਟਾਲੇ ਦੇ ਬਾਦਲ
ਜੀ,
ਹਰਿਆਣੇ ਦੇ ਵਿੱਚ ਚੁਟਾਲਿਆਂ ਦਾ ਰਾਜ ਸੀ, ਬਾਦਲਾਂ ਦਾ ਪੰਜਾਬ 'ਚ ਰਾਜ ਸੀ
ਜੀ,
ਤੇ ਉੱਥੇ ਹਰਿਆਣੇ ਦੇ ਵਿੱਚ ਇੱਕ ਰਾਕੇਸ਼ ਅਗਰਵਾਲ ਨਾਮ ਦਾ, ਅਸ਼ੋਕ ਅਗਰਵਾਲ, ਅਸ਼ੋਕ ਅਗਰਵਾਲ ਨਾਮ ਦਾ ਚੀਫ ਸੈਕਟਰੀ ਸੀ IAS
ਜੀ,
ਸਰਕਾਰੀ ਤੌਰ ਦੇ ਉੱਤੇ ਜਿਹੜਾ ਮੁੱਖ ਮੰਤਰੀ ਹੋਵੇ, ਰਾਜਨੀਤਿਕ ਤੌਰ ਤੇ ਮੁੱਖ ਮੰਤਰੀ ਜਾਂ ਸਰਕਾਰੀ ਤੌਰ ਤੇ ਜਿਹੜਾ ਮੁੱਖ ਮੰਤਰੀ ਹੋਵੇ, IAS ਅਫਸਰ, ਉਹ ਸੀਗਾ ਰਕੇਸ਼ ਅਸ਼ੋਕ ਅਗਰਵਾਲ। ਤੇ ਅਸ਼ੋਕ ਅਗਰਵਾਲ ਦੇ ਜੂਨੀਅਰ ਵਕੀਲ ਹੁੰਦਾ ਸੀ ਇੱਕ ਸਹਿਰਵਾਤ, ਔਰ ਸਹਿਰਵਾਤ ਬਾਅਦ ਦੇ ਵਿੱਚ ਹਾਈਕੋਰਟ 'ਚ ਜੱਜ ਬਣਿਆ। ਤੇ ਸਹਿਰਵਾਤ ਨੇ ਇਹ ਫੈਸਲਾ ਕੀਤਾ, ਜਿਹੜਾ ਫੈਸਲਾ ਲਿਖਿਆ ਨਾ ਜੀ ਹੁਣ SIT ਦਾ, ਜਿਹੜਾ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਸ ਫੈਸਲੇ ਤੋਂ ਅਸਤੀਫਾ ਦਿੱਤਾ ਹੈ, ਉਹਨੇ ਵੀ ਇਹ ਗੱਲ ਕਹੀ ਹੈ ਕਿ ਜੇ ਫਰੀਦਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਹਨਾਂ ਦੇ ਗਵਾਹ ਸੁਣ ਕੇ ਸਬੂਤ ਦੇਖ ਕੇ ਕੋਈ ਫੈਸਲਾ ਕੀਤਾ ਜਾਂਦਾ ਤੇ ਉਹਨਾਂ ਨੂੰ ਕੋਈ ਦੁੱਖ ਨਾ ਹੁੰਦਾ, ਕਿਉਂਕਿ ਨੌਵਾਂ ਦੇ ਵਿੱਚੋਂ 5 ਚਲਾਨ ਜਿਹੜੇ ਰੱਦ ਕੀਤੇ ਆ, ਬਾਕੀ ਚਲਾਨ ਹਜੇ ਹੋਣੇ ਆ, ਔਰ ਇਸ ਸੰਬੰਧੀ ਫੈਸਲਾ ਵੀ ਉਸ ਅਦਾਲਤ ਵੱਲੋਂ ਕੀਤਾ ਜਾਣਾ ਹੈ।
ਜੀ
ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਇਹ ਕਨੈਕਸ਼ਨ ਕਿੱਥੇ ਜੁੜਦੇ ਆ ਜਾ ਕੇ, ਚੌਟਾਲਿਆਂ ਦਾ ਚੀਫ ਸੈਕਟਰੀ, ਉਹਦਾ ਜੂਨੀਅਰ ਵਕੀਲ, ਹਾਈਕੋਰਟ 'ਚ ਜੱਜ ਬਣਿਆ, ਤੇ ਉਹਨੇ ਇਹ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰੱਦ ਕਰ ਦਿੱਤੀ। ਤੇ ਅਕਾਲੀ ਦਲ ਇਹ ਕਹਿ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਕੱਲੇ ਨੇ ਸਾਈਨ ਕੀਤੇ ਸੀ, 5 ਬੰਦੇ ਜਿਹੜੇ ਨੇ IPS ਅਫਸਰ ਉਹਨਾਂ ਨੇ ਇਸ ਚਲਾਨ ਤੇ ਜਿਹੜੇ ਸਾਈਨ ਨਹੀਂ ਸੀ ਕੀਤੇ। ਇਸ ਕਰਕੇ ਜਿਹੜੀਆਂ ਟਿੱਪਣੀਆਂ ਨਾ ਜਿਹੜੀਆਂ ਤੁਸੀਂ ਦੇਖਦੇ ਹੋ ਕਿ ਆਹ ਵੀ ਖਰਚ, ਉਹ ਇਉਂ ਲੱਗਦਾ ਜਿਵੇਂ ਇੱਕ ਸਕ੍ਰਿਪਟ ਬਣਾ ਕੇ ਕਿਸੇ ਨੇ ਦਿੱਤੀ ਹੋਵੇ ਤੇ ਜੱਜ ਨੇ ਸਾਈਨ ਹੀ ਕੀਤੇ ਹੋਣ।
ਦੇਖੋ ਸਾਰਾ ਕੁਛ ਪੋਲੀਟੀਕਲ ਚੱਲ ਰਿਹਾ ਹੈ ਇਹਦੇ ਵਿੱਚ ਨਾ, ਮਤਲਬ ਪੋਲਿਟਿਕਸ ਚੱਲ ਰਹੀ ਹੈ।
ਸ਼ਾਇਦ ਇਹ ਜਾਣਕਾਰੀ ਮੈਂ, ਮੇਰੇ ਖਿਆਲ ਤੁਸੀਂ ਕਿਸੇ ਪਲੇਟਫਾਰਮ ਤੇ ਨਹੀਂ ਸੁਣੋਗੇ।
ਨਹੀਂ ਨਹੀਂ, ਮੈਂ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਤੋਂ, ਤੇ ਮੈਂ ਵੀ ਵੈਸੇ ਕਾਫੀ ਨਿਗਾਹ ਰੱਖਦਾ ਤੇ ਸਾਡੇ ਸਰੋਤੇ ਵੀ ਨਿਗਾਹ ਰੱਖਦੇ ਨੇ, ਬੜੇ ਸੂਝਵਾਨ ਨੇ, ਪਰ ਮੈਂ ਨਹੀਂ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਤੋਂ। ਪਰ ਤੁਸੀਂ ਕਿਉਂਕਿ ਬੜੀ ਘੋਖ ਰੱਖਦੇ ਹੋ, ਇਹ ਜੋ ਹੁਣ ਆਉਣ ਵਾਲੇ ਸਮੇਂ ਦੀ 2022 ਤੱਕ ਨਾ, ਇਹ ਬਸ ਇੱਦਾਂ ਹੀ ਫੁੱਟਬਾਲ ਜਿਹੜਾ ਚੱਲਦਾ ਰਹੇਗਾ, ਕਦੇ ਫੁੱਟਬਾਲ ਉੱਧਰ ਅਤੇ ਕਦੇ ਉੱਧਰ। ਅਖੀਰ ਨੂੰ ਲੱਗਦਾ ਇਉਂ ਹੈ ਕਿ ਬਾਦਲ ਸਰਕਾਰ, ਬਾਦਲ ਜਿਹੜੀ ਪੋਲੀਟੀਕਲ ਪਾਰਟੀ ਅਕਾਲੀ ਦਲ ਹੈ, ਉਹ ਆਪਣੇ ਬਚਾਅ ਦੇ ਲਈ ਪੈਂਤੜੇ ਮਾਰ ਰਹੀ ਹੈ, ਅਤੇ ਕਾਂਗਰਸ ਜਿਹੜੀ ਆ ਉਹ ਉਹਨਾਂ ਨੂੰ ਹਰਾਉਣ ਦੇ ਲਈ ਪੈਂਤੜੇ ਮਾਰਨਗੀ। ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿੱਟਾ ਸਾਹਿਬ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਜਿਹੜੀ ਸਰਕਾਰ ਸੀ ਉਹ ਅਕਾਲੀ ਦਲ ਬਾਦਲ ਦੀ ਸੀ, ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ। ਪਰ ਜਿਹੜੀ ਬਰਗਾੜੀ ਗੋਲੀਕਾਂਡ ਦਾ ਵੱਖਰਾ ਐਪੀਸੋਡ ਹੈ, ਪਰ ਜਿਹੜੀ ਬੇਅਦਬੀ ਹੈ ਜਿਹੜੀ ਕਰਵਾਈ ਹੈ, ਅਸਲੀ ਮੁੱਦਾ ਉਹ ਹੈ, ਉਹ ਅਕਾਲੀ ਦਲ ਨੇ ਨਹੀਂ ਸੀ ਕੀਤਾ ਆਪ, ਉਹ ਸਾਨੂੰ ਸਾਰਿਆਂ ਨੂੰ ਪਤਾ ਆ, ਠੀਕ ਹੈ ਨਾ। ਅਸੀਂ ਇਸ ਗੱਲ ਨੂੰ ਨਖੇੜ ਕੇ ਦੇਖੀਏ ਕਿ ਦੋ ਕਾਂਡ ਨੇ, ਇੱਕ ਗੋਲੀਕਾਂਡ ਹੈ, ਇੱਕ ਬੇਅਦਬੀ ਹੈ। ਬੇਅਦਬੀ ਨੂੰ ਭੁਲਾ ਦਿੱਤਾ ਗਿਆ, ਹੁਣ ਤਾਂ ਬੇਅਦਬੀ ਦੀ ਤਾਂ ਗੱਲੇ ਹੀ ਨਹੀਂ ਨਾ ਹੋ ਰਹੀ, ਹੁਣ ਤਾਂ ਬਸ ਇਕੱਲੇ ਬਸ ਗੋਲੀਕਾਂਡ ਨੂੰ ਹਾਈਲਾਈਟ ਕਰਕੇ ਉਹ 'ਤੇ ਹੀ ਬਸ ਫੁੱਟਬਾਲ ਇੱਧਰ ਉੱਧਰ ਚੱਕੀ ਜਾ ਰਹੇ ਨੇ। ਸੋ ਸਾਡੇ ਜਿਹੜੇ ਸਰੋਤੇ ਨੇ, ਸਾਡੇ ਲੋਕ ਨੇ, ਬੜੇ ਸੂਝਵਾਨ ਨੇ, ਇਸ ਦੇ ਉੱਤੇ 2022 ਦੀਆਂ ਇਲੈਕਸ਼ਨਾਂ ਲੜੀਆਂ ਜਾਣਗੀਆਂ ਗੋਲੀਕਾਂਡ ਦੇ ਉੱਤੇ, ਬੇਅਦਬੀ ਕਾਂਡ ਦੇ ਉੱਤੇ ਨਹੀਂ, ਗੋਲੀਕਾਂਡ ਦੇ ਉੱਤੇ। ਸੋ ਆਪਾਂ ਠੀਕ ਆ, ਉਹ ਦੁੱਖ ਵਾਲੀ ਗੱਲ ਹੈ, ਪਰ ਇਹ ਪੋਲੀਟਿਕਸ ਨਹੀਂ ਹੋਣੀ ਚਾਹੀਦੀ। ਦੋਨਾਂ ਹੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਕੋਈ ਹੱਲ ਨਹੀਂ ਕੱਢਣਾ, ਨਾ ਹੀ ਕੱਢਿਆ ਅਤੇ ਨਾ ਹੀ ਕੱਢਣਾ ਆ। ਸੋ ਆਪਾਂ ਇਹ ਮੁੱਦਿਆਂ 'ਤੇ ਨਹੀਂ ਆਉਣਾ, ਮੁੱਦੇ ਹੋਰ ਬੜੇ ਨੇ ਪੰਜਾਬ ਦੇ ਵਿੱਚ। ਸਕੂਲਾਂ ਦਾ ਮੁੱਦਾ ਹੈ, ਹੈਲਥ ਦੇਖੋ ਕਲੈਪਸ ਹੋਈ ਪਈ ਆ, ਸਪਲਾਈਜ਼ ਕਲੈਪਸ ਹੋਈ ਪਈ ਆ, ਕਿਸਾਨੀ ਦੇ ਮੁੱਦੇ ਨੇ, ਕਿੰਨੇ ਮੁੱਦੇ ਨੇ, ਇਨਵਾਇਰਮੈਂਟ ਦੇ ਮੁੱਦੇ ਨੇ, ਪਾਣੀਆਂ ਦੇ ਮੁੱਦੇ ਨੇ, ਉਹ ਸਾਰੇ ਭੁਲਾ ਕੇ ਇੱਕ DGP ਸਸਪੈਂਡ ਹੋ ਗਿਆ ਅਤੇ ਉਹਨੂੰ ਲੈ ਕੇ ਹੁਣ ਉਹਦੇ ਹਾਰ ਪੈ ਰਹੇ ਨੇ, ਠੀਕ ਹੈ, ਉਹ ਆਪਣੇ ਆਪ ਹੀ ਰਿਜ਼ਾਈਨ ਕਰ ਗਏ। ਇਹ ਕੋਈ ਮੁੱਦੇ ਨਹੀਂ। ਬਿੱਟਾ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਇੱਕ ਮਤਲਬ ਸਕੇਲ ਫਰੋਮ 1 to 10 ਇਹ DGP ਦੇ ਰਿਜ਼ਾਈਨ ਕਰਨ ਦਾ ਕਿੰਨਾ ਕੁ, ਕਿੱਡਾ ਕੁ ਵੱਡਾ ਮੁੱਦਾ ਹੋਣਾ ਚਾਹੀਦਾ ਹੈ ਇਹ?
ਦੇਖੋ, ਬੜੀ ਬੇਸ਼ਰਮੀ ਦੇ ਨਾਲ ਜਿਹੜਾ ਅਤੁਲ ਨੰਦਾ ਐਡਵੋਕੇਟ ਜਨਰਲ ਪੰਜਾਬ
ਜੀ,
ਜਿਹਦੇ ਕੋਲ ਸਾਰੇ ਪੰਜਾਬ ਦੇ ਕੇਸ ਹੈ, ਜਦੋਂ ਉਹਨੂੰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ, ਸੁਨੀਲ ਜਾਖੜ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ, ਔਰ ਚਰਨਜੀਤ ਸਿੰਘ ਚੰਨੀ ਨੇ
ਜੀ,
ਵੀ ਤੁਸੀਂ ਸਾਰੇ ਕੇਸ ਹਾਰੀ ਜਾਂਦੇ ਹੋ
ਜੀ,
ਵੀ ਕੋਈ ਇੱਕ ਕੇਸ ਜਿੱਤਿਆ ਤਾਂ ਦਿਖਾਓ ਚਿੱਟਾ ਹੱਥੀ, ਅਸੀਂ ਬੰਨ ਛੱਡਿਆ, ਇੰਨੀ ਇੰਨੇ ਤਨਖਾਹਾਂ ਲੈਂਦੇ ਹੋ। ਕੁੰਵਰ ਵਿਜੇ ਪ੍ਰਤਾਪ ਨੇ ਵੀ ਆਖਿਆ ਕਿ ਮੇਰੀ 3 ਸਾਲ ਦੀ ਤਨਖਾਹ ਇੱਕ ਦਿਨ ਦੀ ਇਹ ਵਕੀਲਾਂ ਨੂੰ ਦਿੰਦੇ ਰਹੇ, ਤੇ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਇਹ ਮੈਨੂੰ ਕੇਸ ਹਰਾਉਣਗੇ, ਤਾਂ ਉਹ ਕਹਿੰਦੇ ਆ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਕਹਿ ਦੇਣ ਤੇ ਮੈਂ ਇੱਕ ਮਿੰਟ ਨਹੀਂ ਲਾਉਂਦਾ, ਮੈਂ ਦੂਜੇ ਮਿੰਟ ਅਸਤੀਫਾ ਦੇ ਦੂੰਗਾ। ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਕਹਿ ਰਹੇ, ਕੀ ਕਾਰਨ ਹੈ, ਇਹ ਰੱਬ ਜਾਣਦਾ ਵੀ ਉਹ ਅਸਤੀਫਾ ਕਿਉਂ ਨਹੀਂ ਦਿੰਦੇ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਹਾਲਾਤ ਕੀ ਨੇ, ਹਾਲਾਤ ਕੀ ਬਣੇ ਹੋਏ ਨੇ, ਜਦੋਂ ਅਤੁਲ ਨੰਦਾ ਵਕੀਲਾਂ ਦੀ ਫੌਜ ਖੜੀ ਕਰਕੇ ਕੇਸ ਲੜਦਾ ਕੇਸ ਲੜਦਾ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ, ਨਿਕਲਦਾ ਕੀ ਹੈ, ਜੀਰੋ। ਪ੍ਰਤਾਪ ਸਿੰਘ ਬਾਜਵਾ ਪਿੱਟ ਕੇ ਮਰ ਜਾਂਦਾ, ਕੋਈ ਮਸਲਾ ਨਹੀਂ ਹੱਲ ਹੁੰਦਾ। ਇਹਦੇ ਨਾਲ ਹੀ ਤੁਸੀਂ ਸ਼ਮਸ਼ੇਰ ਸਿੰਘ ਦੁੱਲੋ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ, ਇੰਨੇ ਬੰਦੇ ਜੇ ਇਹ ਕਹਿਣ ਕਿ ਭਾਈ ਤੁਸੀਂ ਕਰਦੇ ਕੀ ਹੋ, ਤਾਂ ਉਦੋਂ ਅਤੁਲ ਨੰਦਾ ਇਹ ਕਵੇ ਕਿ ਮੈਨੂੰ ਮੁੱਖ ਮੰਤਰੀ ਤੋਂ ਘਵਾ ਦਿਓ ਤੇ ਮੈਂ ਤੁਹਾਨੂੰ ਅਸਤੀਫਾ ਦੇ ਜੂੰਗਾ। ਤੇ ਨਾ ਮੁੱਖ ਮੰਤਰੀ ਬੋਲਦਾ ਤੇ ਨਾ ਅਤੁਲ ਨੰਦਾ ਬੋਲਦਾ। ਇਹ ਹਾਲਾਤ ਕਿੱਧਰ ਨੂੰ ਜਾ ਰਹੇ ਪੰਜਾਬ ਦੇ, ਇਹਦਾ ਮਤਲਬ ਕੀ ਬਣ ਗਿਆ?
ਮਤਲਬ ਤਾਂ ਓਬਵੀਅਸ ਪਤਾ ਹੈ,
ਸ਼ਰਿਆਮ ਪਬਲਿਕਲੀ ਇੱਕ ਜਨਤਕ ਪਲੇਟਫਾਰਮ ਤੇ ਕਹਿ ਰਿਹਾ।
ਬਿੱਟਾ ਸਾਹਿਬ ਚਿੰਤਾਜਨਕ ਹੈ। ਅਤੇ ਚਲੋ ਆਪਾਂ ਥੋੜ੍ਹੀ ਗੱਲ ਲਾਈਟ ਕਰਦੇ ਹਾਂ, ਕਿਉਂਕਿ ਮਿੰਟ 5 ਰਹਿ ਗਏ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਸਰੋਤੇ ਸਾਡੇ ਫੀਡਬੈਕ ਦਿੰਦੇ ਨੇ ਔਰ ਉਹ ਦੇ ਵੀ ਸਕਦੇ ਨੇ, ਅਤੇ ਕਈ ਅਗਰ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਬਿੱਟਾ ਸਾਹਿਬ, ਤੁਹਾਨੂੰ ਪਿਛਲੀ ਵਾਰੀ ਨਾ ਸਾਡੇ ਇੱਕ ਸੱਜਣਾ ਮਿੱਤਰਾਂ ਨੇ ਸਵਾਲ ਪੁੱਛਿਆ ਸੀ ਕਿ ਪਾਕਿਸਤਾਨ ਤੱਕ ਜਥਾ ਆਇਆ ਸੀ 200 ਦਾ, ਉਹਨਾਂ 'ਚ ਪੋਜ਼ਿਟਿਵ ਨਿਕਲੇ, ਫਿਰ ਉਹ ਲੜਕ ਭਿੜ ਕੇ ਚਲੇ ਗਏ, ਉਹ ਕੀ ਮਾਜਰਾ ਸੀ?
ਹਾਂ ਬਿਲਕੁਲ, ਪਾਕਿਸਤਾਨ ਤੋਂ ਜਥਾ ਆਇਆ ਤੇ ਉੱਥੇ ਜਿਹੜਾ ਇਮੀਗ੍ਰੇਸ਼ਨ ਚੈੱਕ ਦੇ ਉੱਤੇ ਕਾਫੀ ਟਾਈਮ ਲੱਗ ਰਿਹਾ ਸੀਗਾ
ਜੀ,
ਤਾਂ ਕਿਉਂਕਿ ਉੱਥੇ ਕੋਵਿਡ ਕਰਕੇ ਸੋਸ਼ਲ ਡਿਸਟੈਂਸ ਦਾ ਵੀ ਸੀਗਾ, ਔਰ ਜਿਹੜੇ ਬੰਦੇ ਪਾਕਿਸਤਾਨ ਦੇ ਵਿੱਚ ਗਏ ਸੀ ਉਹਨਾਂ ਨੇ ਅੱਗੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ ਪਹੁੰਚਣਾ ਸੀ, ਔਰ ਉਸ ਮੌਕੇ ਦੇ ਉੱਤੇ ਕਾਫੀ ਰਸ਼ ਹੋ ਗਿਆ। ਰਸ਼ ਹੋਣ ਤੋਂ ਬਾਅਦ ਕਿਸੇ ਦਾ ਫਾਰਮ ਭਰਿਆ, ਕਿਸੇ ਦਾ ਨਹੀਂ ਭਰਿਆ, ਤੇ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਇਹ ਕਹਿ ਦਿੱਤਾ ਕਿ ਅਸੀਂ ਤਾਂ ਬਿਲਕੁਲ ਠੀਕ ਠਾਕ ਗਏ ਸੀ, ਪਰਮਾਤਮਾ ਦੀ ਕਿਰਪਾ ਨਾਲ ਅਸੀਂ ਆਪਣੀ ਆਪ ਚਲੇ ਜਾਵਾਂਗੇ, ਸਾਨੂੰ ਕੋਵਿਡ ਟੈਸਟ ਕਰਾਉਣ ਦੀ ਲੋੜ ਨਹੀਂ। ਤੇ ਲੋਕਾਂ ਨੇ ਉੱਥੇ ਫੜ ਕੇ ਕਾਗਜ਼ ਧੱਕੇ ਨਾਲ ਉੱਥੇ ਪਾੜ ਦਿੱਤੇ, ਉਹਨਾਂ ਨੂੰ ਪਿੱਛੇ ਧੱਕ ਦਿੱਤਾ ਤੇ ਉੱਥੇ ਪੈ ਗਿਆ ਰੌਲਾ, ਕਿਉਂਕਿ ਉਹਨਾਂ ਕੋਲ ਸਟਾਫ ਘੱਟ ਸੀ, ਇੱਕ ਤਾਂ ਜਿਹੜੇ ਕੋਵਿਡ ਟੈਸਟ ਵਾਲੇ ਕਰਾ ਰਹੇ ਸੀ, ਦੂਜਾ ਸਟਾਫ ਉੱਥੇ ਪੂਰਾ ਨਹੀਂ ਸੀਗਾ, ਦੂਜਾ ਜਿਹੜੇ ਰੈਪਿਡ ਟੈਸਟ ਹੈ ਕਿੱਟਾਂ ਵੀ ਪੂਰੀਆਂ ਨਹੀਂ ਸੀਗੀਆਂ। ਇਹਨਾਂ ਨੇ ਆਖਿਆ ਵੀ ਜਦੋਂ ਸਾਨੂੰ ਪਤਾ ਵੀ ਇੱਥੇ ਨਹੀਂ ਆਉਣਾ ਤੇ ਤੁਸੀਂ ਪ੍ਰਬੰਧ ਰੱਖੋ,
ਇੰਨੇ ਬੰਦੇ ਆ ਰਹੇ ਆ,
ਬਿਲਕੁਲ ਅਸੀਂ ਜ਼ਿਆਦਾ ਵੇਟ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਉੱਥੇ ਇਹ ਰੌਲਾ ਪੈ ਗਿਆ ਤੇ ਉਹਦੀ ਬਾਅਦ ਦੇ ਵਿੱਚ ਉੱਥੇ BSF ਦੇ ਅਧਿਕਾਰੀਆਂ ਨੇ, ਕਸਟਮ ਅਧਿਕਾਰੀਆਂ ਨੇ ਉਹ ਵਿੱਚ ਪੈ ਕੇ ਉਹਨਾਂ ਨੂੰ ਗੱਲ ਨੂੰ ਖਤਮ ਕੀਤਾ, ਠੰਡਾ ਕਰਾਇਆ ਤੇ ਉਹ ਗੱਲ ਉੱਥੇ ਖਤਮ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਘਰੋ ਘਰੀ ਆਉਣ ਦਿੱਤਾ। ਇਸੇ ਸੰਬੰਧੀ ਦਿੱਲੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਤੇ ਗਿਰਾ ਕੀਤਾ ਸੀ ਤੇ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਆਖਿਆ ਸੀ ਕਿ ਨਹੀਂ ਕੋਈ ਗੱਲ ਨਹੀਂ, ਤੁਸੀਂ ਜਿੱਦਾਂ ਤੁਸੀਂ ਕਹੋਗੇ ਅਸੀਂ ਸ਼ਰਧਾਲੂਆਂ ਦੇ ਮਨਾਂ ਨੂੰ ਕੋਈ ਠੇਸ ਨਹੀਂ ਪਹੁੰਚਾਉਂਦੇ।
ਇਹ ਵੈਸੇ ਕਰਦੇ ਨੇ ਉੱਥੇ, ਮਤਲਬ ਥੋੜ੍ਹੀ ਬੇਸ਼ਰਮੀ ਦੀ ਗੱਲ ਹੁੰਦੀ ਹੈ, ਮੈਂ ਇੱਕ ਦੋ ਐਪੀਸੋਡ ਪਹਿਲਾਂ ਵੀ ਸੁਣਾ ਚੁੱਕਾ ਹਾਂ। ਇੱਦਾਂ ਸਮਝਦੇ ਜਿਹੜੇ ਪਾਕਿਸਤਾਨ ਤੋਂ ਵਾਪਸ ਆ ਰਹੇ ਵੀ ਪਤਾ ਨਹੀਂ ਇਹ ਸਾਰੇ ਉੱਧਰੋਂ ਕਿਤੇ ਕਨਵਰਟ ਹੋ ਕੇ ਤਾਂ ਨਹੀਂ ਆ ਗਏ, ਇਹੋ ਜਿਹੀ ਫੀਲਿੰਗ ਰੱਖਦੇ ਨੇ ਉੱਥੇ ਜਿਹੜੇ ਸਟਾਫ ਵਾਲੇ ਆ।
ਮੈਨੂੰ ਯਾਦ ਹੈ ਜੀ, ਜਦੋਂ ਮੈਨੂੰ ਯਾਦ ਹੈ, ਕਾਫੀ ਪੁਰਾਣੀ ਗੱਲ ਤਾਂ ਨਹੀਂ, ਜਦੋਂ ਇੰਟਰਨੈਸ਼ਨਲ ਨਗਰ ਕੀਰਤਨ ਉੱਧਰੋਂ ਆਇਆ ਤਾਂ ਉਦੋਂ ਵੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਸਨ
ਜੀ,
ਭਾਵੇਂ ਉਦੋਂ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਬੈਠੇ ਸਨ
ਅਧਿਕਾਰੀ, ਤੇ ਸਾਨੂੰ ਤਾਂ ਇਉਂ ਲੱਗਦਾ ਵੀ ਇੰਡੀਆ ਦੇ ਹੈ ਹੀ ਨਹੀਂ, ਇਹ ਤਾਂ ਚੰਦ ਤੋਂ ਕਿਤੇ ਆਏ ਹੋਏ ਨੇ ਤੰਗ ਕਰਨ ਵਾਸਤੇ। ਤੇ
ਬਿਲਕੁਲ ਤੁਹਾਡੀ ਗੱਲ ਠੀਕ
ਹੈ ਬਿੱਟਾ ਸਾਹਿਬ। ਇੱਕ ਜਾਂਦੇ ਜਾਂਦੇ ਥੋੜੀ ਹੋਰ ਵੀ ਖਬਰ ਆ ਰਹੀ ਹੈ ਕਿ ਗਿੱਪੀ ਗਰੇਵਾਲ ਦੇ ਉੱਤੇ ਵੀ ਪੰਜਾਬ ਪੁਲਿਸ ਨੇ ਕੇਸ ਕਰ ਦਿੱਤਾ ਹੈ ਕਰੋਨਾ ਕਾਰਨ, ਤੁਹਾਨੂੰ ਸ਼ਾਇਦ ਤੁਸੀਂ ਪੜ੍ਹ ਵੀ ਲਓਗੇ। ਸ਼ੂਟਿੰਗ ਕਰ ਰਹੇ ਸੀਗੇ ਫਿਲਮ ਦੀ ਕਿਸੇ ਦੀ ਸ਼ਾਇਦ, ਹਾਂਜੀ ਨਹੀਂ ਖਬਰ ਇਹ ਬਨੂੜ ਦੇ ਲਾਗੇ ਪਿੰਡ ਕਰਾਲਾ ਦੇ ਵਿੱਚ ਨਾ ਫਾਰਮ ਹਾਊਸ 'ਤੇ ਸ਼ੂਟਿੰਗ ਚੱਲ ਰਹੀ ਸੀ ਅਤੇ ਬਹੁਤ ਗੱਡੀਆਂ ਖੜੀਆਂ ਸੀ ਉੱਥੇ, ਤਾਂ ਪੁਲਿਸ ਨੇ ਦੇਖਿਆ ਵੀ ਐਡੀਆਂ ਗੱਡੀਆਂ ਗਏ ਕੁੜੀਆਂ, ਅੰਦਰ ਜਾ ਕੇ ਦੇਖਿਆ ਤਾਂ ਸੈਂਕੜੇ ਲੋਕ ਉੱਥੇ ਮੌਜੂਦ ਸਨ ਫਾਰਮ ਹਾਊਸ 'ਤੇ, ਜੋ ਕਹਿੰਦੇ ਪਿਛਰੇਆਮ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ। ਅਤੇ ਫਿਰ ਪੁਲਿਸ ਨੇ ਗਿੱਪੀ ਗਰੇਵਾਲ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਹਿੰਦੇ ਜੀ। ਤੁਸੀਂ ਵੀ ਧਮਕੀ ਦੇ ਲੈਣੇ,
ਮੈਂ ਹਰਪਾਲ ਮੈਨੂੰ ਕਹਿੰਦੀ ਕਿ ਮੇਰੇ ਨਾ ਗੱਲ ਦੇ ਵਿੱਚ ਕੋਈ ਮਾੜਾ ਜਿਹਾ ਦਰਦ ਹੁੰਦਾ, ਤੇ ਮੈਂ ਕਿਹਾ ਆਪਾਂ ਪਿਛਲੇ ਮਹੀਨੇ ਕਰਾਇਆ ਸੀ ਅਲਟਰਾਸਾਊਂਡ ਤੇ ਆਪਾਂ ਕਰਾ ਲੈਂਦੇ ਹਾਂ, ਤੇ ਉਹ ਉੱਥੇ ਰਸ਼ ਬਹੁਤ ਬੜਾ ਜ਼ਿਆਦਾ ਹੁੰਦਾ ਤੇ ਮੈਂ ਪਹਿਲਾਂ ਹੀ ਡਾਕਟਰ ਨੂੰ ਫੋਨ ਕੀਤਾ, ਮੈਂ ਕਿਹਾ ਵੀ ਮੈਂ ਆ ਰਿਹਾ, ਤੇ ਉਹ ਪਿਛਲੇ ਵਾਰੀ ਜਦੋਂ ਮੈਂ ਗਿਆ ਤੇ ਮੈਂ ਉਦੋਂ ਬਾਅਦ ਜਾ ਕੇ ਉੱਥੇ ਦੱਸਿਆ ਨੀ ਕਿ ਉਹ 1.5-2 ਘੰਟੇ ਵੇਟ ਕਰਨੀ ਪਈ,
ਅੱਛਾ
ਤੇ ਮੈਨੂੰ ਕੱਲ ਤਾਂ ਛੇਤੀ ਉਹਨੇ ਬੁਲਾ ਲਿਆ। ਜਦੋਂ ਮੈਂ ਅੰਦਰ ਵੜਿਆ ਤੇ ਮੈਂ ਡਾਕਟਰ ਸਾਹਿਬ ਨੂੰ ਆਖਿਆ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਤੇ ਪਰਚਾ ਬਣਦਾ।
ਅੱਛਾ
ਕਹਿੰਦੇ ਜੀ ਕਿਵੇਂ? ਮੈਂ ਕਿਹਾ ਮੈਂ ਫੋਟੋ ਖਿੱਚ ਕੇ ਡੀਸੀ ਸਾਹਿਬ ਨੂੰ ਭੇਜਣ ਲੱਗਾ, ਤੁਹਾਡੇ ਰਸ਼ ਬੜਾ ਤੇ ਸੋਸ਼ਲ ਡਿਸਟੈਂਸ ਦਾ ਤੁਸੀਂ ਖਿਆਲ ਨਹੀਂ ਰੱਖਦੇ। ਤੇ ਉਹ ਹੱਸ ਪਏ ਮੈਨੂੰ, ਕਹਿੰਦੇ ਤੂੰ ਵੀ ਧਮਕੀਆਂ ਦਿੰਦਾ ਮੈਨੂੰ। ਮੈਂ ਕਿਹਾ ਵੀ ਤੁਸੀਂ ਮੇਰੀ ਵੇਟ ਨਾ ਕਰਾਇਆ ਕਰੋ, ਜਦੋਂ ਮੈਨੂੰ ਕੋਈ ਲੋੜ ਹੈ ਮੈਂ ਸਿੱਧਾ ਅੰਦਰ ਆ ਜਾ ਕਰੂੰਗਾ। ਤੇ ਉਹ ਨਾਲ ਦੀ ਨਾਲ ਉਹਨੇ ਆਪਣੀ ਅਟੈਂਡੈਂਟ ਨੂੰ ਆਖਿਆ ਕਿ ਬੇਟਾ ਕੱਲ ਤੋਂ ਇੱਕ ਇੱਕ ਕੁਰਸੀ ਦੇ ਉੱਤੇ ਸਟਿੱਕਰ ਲਾ ਦਿਓ, ਤੇ ਇਹ ਜਿਹੜੇ ਗੱਲ ਕਹਿ ਰਿਹਾ ਇਹ ਗੁੱਸੇ ਚ ਕਹਿ ਰਿਹਾ, ਇਹਦਾ ਪਤਾ ਕੋਈ ਨੀ, ਇਹਨੇ ਜਾ ਕੇ ਗੱਲ ਫੂਕ ਮਾਰ ਦੇਣੀ ਹੈ ਤੇ ਬਾਅਦ ਚ ਇਹਨੇ ਇਹਨੇ ਰਾਜੀਨਾਮਾ ਕਰਾਉਣਾ ਆਪਣਾ, ਪਰ ਤੁਸੀਂ ਆਪਦਾ ਧਿਆਨ ਰੱਖੋ।
ਠੀਕ ਹੈ ਬੇਟਾ ਸਾਹਿਬ, ਕਾਫ਼ੀ ਚਿੰਤਾਜਨਕ ਸਿਚੁਏਸ਼ਨ ਬਣੀ ਹੋਈ ਹੈ, ਕਾਫ਼ੀ ਫਿਕਰ ਵਾਲੀ ਹੈ, ਪਰ ਉਹ ਜਾਂਦੇ ਜਾਂਦੇ ਚਲੋ ਥੋੜ੍ਹਾ ਹਾਸਾ ਵੀ ਆਪਾਂ ਕਰ ਲਿਆ। ਅੱਜ ਕੱਲ੍ਹ ਹਾਸਿਆਂ ਦੀ ਬੜੀ ਲੋੜ ਹੈ, ਪੋਜ਼ਿਟਿਵਿਟੀ ਦੀ ਬੜੀ ਲੋੜ ਹੈ। ਹਾਂ, ਪਰ ਕਰੋਨਾ ਪੋਜ਼ਿਟਿਵ ਨਾ ਹੋ ਜਾਵੇ, ਉੱਦਾਂ ਪੋਜ਼ਿਟਿਵ ਹੀ ਰਹੋ। ਅਤੇ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜਾਂਦੇ ਜਾਂਦੇ ਸਰੋਤਿਆਂ ਵਾਸਤੇ ਕੁਛ
ਜੀ। ਬਸ ਅਰਦਾਸ ਕਰੋ ਕਿ ਸਾਰੇ ਅਸੀਂ ਜਿਹੜੀ ਸਾਹਾਂ ਦੀ ਲੋੜ ਸਾਡੀ ਚੱਲਦੀ ਰਹੇ। ਔਰ ਮੈਨੂੰ ਹੁਣੇ ਇੱਕ ਡਾਕਟਰ ਦਾ ਵੀ ਫੋਨ ਆਇਆ, ਮਾੜੀ ਗੱਲ ਚੰਗੀ ਗੱਲ ਹੈ ਤੁਸੀਂ ਅੰਦਾਜ਼ਾ ਲਾ ਲਓ। ਮੈਂ ਕਿਹਾ ਜੀ ਕੀ ਹਾਲ ਹੈ? ਉਹ ਕਹਿੰਦੇ ਜੀ 200 ਬੈੱਡ ਆਪਣੇ ਕੋਲ ਖਾਲੀ ਪਏ ਆ ਮੁਕਤਸਰ, 100 ਬੈੱਡ ਮੁਕਤਸਰ ਹੈ, 100 ਲੰਬੀ ਹੈ, 100 ਗਜੜਵੇ ਹੈ, ਆਕਸੀਜਨ ਵੀ ਹੈਗੀ ਹੈ, ਰੈਮਡੀਸੀਵਰ ਵੀ ਹੈਗੇ ਹੈ, ਔਰ ਜਿਹੜਾ ਦੂਸਰਾ ਇੱਕ ਟੀਕਾ ਲੱਗਦਾ ਕੋਵੈਕਸਿਨ ਉਹ ਵੀ ਹੈਗਾ। ਤੇ ਮੈਂ ਕਿਹਾ ਜੀ ਦਿੱਲੀਓ ਕੋਈ ਮਰੀਜ਼ ਸੱਦ ਲਾ, ਕਹਿੰਦੇ ਸੱਦ ਲਓ ਜਿੰਨੇ ਮਰਜ਼ੀ, ਦਿੱਲੀ ਬੈੱਡ ਨਹੀਂ ਮਿਲ ਰਹੇ ਸੀਗੇ। ਤੇ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਕੋਈ ਮਰੀਜ਼ ਖੁਦਾ ਨਾ ਖਾਸਤਾ ਪਰਮਾਤਮਾ ਨਾ ਕਰੇ ਕਿਤੇ ਲੋੜ ਹੈ, ਤਾਂ ਤੁਸੀਂ ਉੱਥੇ ਪੰਜਾਬ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਸਹੂਲਤ
ਐਡਜਸਟਮੈਂਟ
ਲੋੜਵੰਦਾਂ ਨੂੰ।
ਠੀਕ ਹੈ ਜੀ ਬੇਟਾ ਸਾਹਿਬ,
ਐਡਜਸਟਮੈਂਟ ਹੋ ਸਕਦੀ ਹੈ
ਬਹੁਤ ਬਹੁਤ ਜੀ, ਸ਼ੁਕਰਾਨਾ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬੇਟਾ ਸਾਹਿਬ
ਜੀ,
ਸਤਿ ਸ਼੍ਰੀ ਅਕਾਲ। ਸੋ ਦੋਸਤੋ, ਬਿੱਟਾ ਸਾਹਿਬ ਮੁਕਤਸਰ ਸਾਹਿਬ ਤੋਂ ਜੁੜਦੇ ਨੇ ਅਤੇ ਹਰੇਕ ਹਫ਼ਤੇ ਸਾਡੇ ਨਾਲ ਜੁੜਦੇ ਨੇ। ਅਗਰ ਡਿਟੇਲ ਦੇ ਵਿੱਚ ਤੁਸੀਂ ਕੋਈ ਗੱਲ ਜਾਣਨਾ ਚਾਹੁੰਦੇ ਹੋ ਤਾਂ ਸਟੱਡੀ ਕਰਕੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਕਈ ਵਾਰੀ ਕਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਪਰ ਲੱਭੀਆਂ ਜਾ ਸਕਦੀਆਂ ਨੇ। ਮੈਂ ਵੀ ਹੁਣ ਵਿਦਾ ਲੈਂਦਾ, ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਬਹੁਤ ਸਾਰੇ ਸੁਨੇਹੇ ਆਏ ਹੋਏ ਨੇ, ਆਪਾਂ ਪੜ੍ਹਾਂਗੇ ਲਵਾਂਗੇ ਵੀ, ਅਤੇ ਇਹ ਅਸੀਂ ਪ੍ਰੋਗਰਾਮ ਥੋੜ੍ਹਾ ਟਿਕ ਟਕਾ ਕੇ ਕਰਦੇ ਹਾਂ ਤਾਂ ਕਿ ਗੱਲਬਾਤ 'ਚ ਸਾਡੇ ਕੋਲ ਵਿਘਨ ਨਾ ਪਵੇ। ਅਸੀਂ ਆਪਸ 'ਚ ਹੀ ਬਹੁਤ ਇੱਕ ਦੂਜੇ ਨੂੰ ਟੋਕੀ ਰੋਕੀ ਜਾਈਦਾ ਹੈ। ਸੋ ਇੰਨਾ ਕੁਛ ਕਹਿੰਦੇ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ 'ਤੇ ਮਿਲ ਜਾਏਗਾ, ਤੁਸੀਂ ਸ਼ੇਅਰ ਵੀ ਕਰ ਸਕਦੇ, ਦੁਬਾਰਾ ਵੀ ਸੁਣ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।